ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹੁ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅੱਜ ਜਿਵੇਂ ਕਿ ਪਹਿਲਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਉਹ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਧੰਨ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਸ੍ਰੀ ਜਾਪ ਸਾਹਿਬ ਹਜ਼ੂਰ ਦੀ ਪ੍ਰੇਰਨਾ ਸਦਕਾ ਇੱਕ ਯਤਨ ਕੀਤਾ ਗਿਆ ਕਿ ਇਸ ਬਾਣੀ ਨੂੰ ਵਿਚਾਰਿਆ ਜਾਏ। ਅੱਜ ਤੋਂ ਇਸ ਬਾਣੀ ਦੀ ਵਿਚਾਰ ਆਰੰਭ ਹੋਵੇਗੀ। ਸਮੂਹ ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਇਹ ਬਾਣੀ ਅਤ ਮਹਿੰਗੀ ਹੈ, ਜਿੱਥੇ ਅਖਰੀ ਤੌਰ ਤੇ ਮਹਿੰਗੀ ਹੈ ਉਹਦੇ ਨਾਲ ਨਾਲ ਇਸ ਬਾਣੀ ਦੇ ਅਨੁਭਵ ਤਜਰਬੇ ਜਿਹੜੇ ਨੇ ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਅੰਦਰਲੀ ਦਸ਼ਾ ਹੈ। ਭਾਵੇਂ ਕਿ ਪੂਰਾ ਨਹੀਂ ਜਾਣਿਆ ਜਾ ਸਕਦਾ, ਪਰ ਜਿੱਥੋਂ ਤੱਕ ਸਤਿਗੁਰੂ ਆਪ ਸਿਰ ਤੇ ਹੱਥ ਰੱਖਣਗੇ, ਆਪ ਜੀ ਨਾਲ ਇਹ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਸਤਿਗੁਰੂ ਦੀ ਇਸ ਪਾਵਨ ਪਵਿੱਤਰ ਬਾਣੀ ਨੂੰ ਸਮਝਣ ਤੋਂ ਪਹਿਲਾਂ ਇੱਕ ਇਹ ਵੀ ਧਿਆਨ ਰੱਖਣ ਯੋਗ ਕੁਝ ਨੁਕਤੇ ਆਪ ਜੀ ਨਾਲ ਸਾਂਝੇ ਕਰਾਂ। ਪਹਿਲੀ ਗੱਲ, ਇਸ ਬਾਣੀ ਦਾ ਉਚਾਰਨ ਕਰਨ ਦਾ ਜੋ ਥਾਂ ਹੈ ਉਹ ਅਤ ਸੁੰਦਰ ਰਮਨੀਕ ਔਰ ਹਿਮਾਚਲ ਦੇ ਅੰਦਰ ਪਾਉਂਟਾ ਸਾਹਿਬ ਦੀ ਧਰਤੀ ਵਿਦਵਾਨਾਂ ਨੇ ਮੰਨੀ ਹੈ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੁਝ ਮਹੀਨੇ ਇਸ ਧਰਤੀ ਤੇ ਰਹੇ ਨੇ, ਇਸ ਥਾਂ ਨੂੰ ਚੁਣਿਆ ਹੈ। ਜਮਨਾ ਦਾ ਕਿਨਾਰਾ ਹੈ, ਚੌਵਾਂ ਪਾਸੇ ਸੁੰਦਰ ਪਹਾੜ, ਹਰਿਆਵਲ ਤੇ ਸੁਹਾਵਣੀ ਹਵਾ। ਉੱਥੇ ਹੀ ਸਤਿਗੁਰਾਂ ਦੇ ਕੋਲ ਜੋ 52 ਕਵੀ ਮੰਨੇ ਗਏ ਨੇ ਸਤਿਗੁਰੂ ਦੇ ਨਾਲ ਨੇ। ਇਸ ਤੋਂ ਬਿਨਾਂ ਹੋਰ ਵੀ ਅਨੇਕ ਗੁਰੂ ਕੇ ਸਿੱਖ ਸੂਰਮੇ ਇਸ ਥਾਂ ਤੇ ਮੌਜੂਦ ਨੇ। ਇਸ ਧਰਤੀ ਦੇ ਉੱਤੇ ਸਤਿਗੁਰੂ ਨੇ ਅਨੇਕ ਕੌਤਕ ਕੀਤੇ। ਇਸੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਦੇ ਜੀਵਨ ਦੀ ਪਹਿਲੀ ਜੰਗ ਹੋਈ ਹੈ ਔਰ ਇੱਥੇ ਹੀ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਹੁੰਦਾ। ਇੱਥੇ ਪੀਰ ਬੁੱਧੂ ਸ਼ਾਹ ਮਿਲਣ ਆਉਂਦਾ, ਆਪਣੇ ਵੱਲੋਂ ਉਹ ਬੇਨਤੀ ਕਰਦਾ ਰਾਹ ਦੱਸੋ ਤੇ ਸਤਿਗੁਰੂ ਆਪਣੀ ਉਮਰ ਦੇ ਜਦੋਂ ਕਿ 19-20 ਸਾਲ ਦੀ ਜਵਾਨੀ ਵਿੱਚ ਹਨ, ਜਿੱਥੇ ਅੰਦਰਲਾ ਬਲ ਹੈ ਉੱਥੇ ਬਾਹਰਲੀ ਜਿਹੜੀ ਸੁੰਦਰਤਾ ਵੀ ਉਹਨਾਂ ਵਿੱਚ ਬੜੀ ਮਹਾਨ ਹੈ। ਤਾਂ ਸਤਿਗੁਰੂ ਨੇ ਇਹ ਬਾਣੀ ਇੱਕ ਤਾਂ ਪਾਉਂਟਾ ਸਾਹਿਬ ਵਿੱਚ ਉਚਾਰੀ ਹੈ, ਦੂਜਾ ਹਜ਼ੂਰ ਦੇ ਲਿਖਾਰੀ ਕਿਹੜੇ ਸਨ। ਆਮ ਤੌਰ ਤੇ ਮੰਨਿਆ ਗਿਆ ਕਿ ਬਾਬਾ ਦੀਪ ਸਿੰਘ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਗਈ ਤੇ ਉਹਨਾਂ ਦੇ ਲਿਖਾਰੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਇਸ ਤਰ੍ਹਾਂ ਕਲਗੀਆਂ ਵਾਲੇ ਨੇ ਜਿਹੜੀ ਬਹੁਤੀ ਬਾਣੀ ਉਚਾਰਨ ਕੀਤੀ ਉਹਨਾਂ ਦੀ ਜ਼ਿਆਦਾਤਰ ਬਾਣੀ ਜਿਹੜੀ ਹੈ ਉਹ ਗੁਰੂ ਕੇ ਸਵਾਰਿਓ ਸਿੱਖ ਕੌਮ ਦੇ ਮਹਾਨ ਵਿਦਵਾਨ ਸੰਤ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਲਿਖੀ ਹੈ। ਇਸ ਕਰਕੇ ਇਹ ਕਹਿਣਾ ਕੋਈ ਅਤ ਕਥਨੀ ਨਹੀਂ ਕਿ ਜਾਪ ਸਾਹਿਬ ਦੇ ਉਚਾਰਨ ਕਰਤਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਔਰ ਇਸ ਬਾਣੀ ਨੂੰ ਲਿਖਣ ਵਾਲੇ ਮਹਾਨ ਯੋਧੇ ਬਾਬਾ ਦੀਪ ਸਿੰਘ ਆਪਣੇ ਹੱਥਾਂ ਨਾਲ ਲਿਖਦੇ ਨੇ। ਹੁਣ ਇਸ ਬਾਣੀ ਦੇ ਅੰਤਰੀਵ ਭਾਵਾਂ ਵੱਲ ਤੁਰਨ ਦਾ ਯਤਨ ਕਰੀਏ। ਇਸ ਬਾਣੀ ਦੇ ਅੰਦਰ ਬ੍ਰਿਜ ਭਾਸ਼ਾ ਸੰਸਕ੍ਰਿਤ, ਫਾਰਸੀ ਤੇ ਅਰਬੀ, ਇਹਦੇ ਤੋਂ ਬਿਨਾਂ ਹੋਰ ਵੀ ਕਈ ਭਾਸ਼ਾਵਾਂ ਇਹਦੇ ਵਿੱਚ ਸੰਮਿਲਿਤ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਸਤਿਗੁਰੂ ਨੇ ਅਕਾਲ ਪੁਰਖ ਦੀ ਉਸਤਤ ਬਖਸ਼ਿਸ਼ ਸਾਡੇ ਵਾਸਤੇ ਕੀਤੀ ਹੈ। ਅਸਲ ਵਿੱਚ ਇਹ ਬਾਣੀ ਬੜੀ ਮਹਾਨ ਹੈ, ਜਿਨ੍ਹਾਂ ਦੇ ਮੈਂ ਸਮਝਣਾ ਵੀ ਇਹ ਜੋ ਸਮਾਂ ਹਜ਼ੂਰ ਨੇ ਬਖਸ਼ਿਆ ਇੱਕੋ ਵਾਰੀ ਆਏਗਾ। ਜਿਨ੍ਹਾਂ ਨੇ ਇਸ ਨੂੰ ਸੰਭਾਲ ਲਿਆ, ਸਾਰਾ ਸੁਣ ਲਿਆ, ਉਹਨਾਂ ਦੇ ਭਾਗ ਸਾਰੇ। ਜਿਨ੍ਹਾਂ ਨੇ ਵਿੱਚੋਂ ਵਿੱਚੋਂ ਗਾਫਲਤਾ ਕੀਤੀ, ਉਹਨੇ ਉਹਨੇ ਭਾਗ ਉਹ ਘਟਦੇ ਜਾਣਗੇ। ਕਿਉਂਕਿ ਇਹ ਜਿਹੜੀ ਬਾਣੀ ਹੈ, ਕੋਈ ਵਿਚਾਰਧਾਰਾ ਨਹੀਂ ਖਿਆਲ ਰੱਖਣਾ। ਆਮ ਤੌਰ ਤੇ ਵਿਚਾਰਧਾਰਾਵਾਂ ਨੇ ਸੋਚ ਕੇ ਲਿਖਿਆ ਜਾਂਦਾ ਹੈ, ਜਾਂ ਕਿਸੇ ਭਗਤ ਦੀ ਵਿਆਖਿਆ ਕੀਤੀ ਜਾਂਦੀ ਵੀ ਜਦੋਂ ਪਰਮਾਤਮਾ ਨਾਲ ਜੁੜਦਾ ਦਸ਼ਾ ਕੀ ਬਣਦੀ ਹੈ। ਪਰ ਇਹ ਜੋ ਬਾਣੀ ਹੈ, ਕਿਸੇ ਦੀ ਗੱਲ ਨਹੀਂ, ਇਸ ਤਰ੍ਹਾਂ ਦੀ ਦਸ਼ਾ ਹੈ ਜਿਵੇਂ ਸਤਿਗੁਰੂ ਆਪ ਰੱਬ ਦੇ ਸਾਹਮਣੇ ਖੜੇ ਨੇ, ਪਰਮਾਤਮਾ ਉਹਨਾਂ ਦੇ ਸਾਹਮਣੇ ਹੈ, ਉਹ ਉਹਨਾਂ ਦੇ ਸਾਹਮਣੇ ਖੜੇ ਨੇ। ਠੀਕ ਹੈ, ਬਿਲਕੁਲ ਹੂਬ ਹੂ ਜਿਹਨੂੰ ਕਬੀਰ ਜੀ ਨੇ ਕਹਿ ਕੇ ਹਮ ਤੁਮ ਬੀਚ ਭਇਓ ਨਹੀਂ ਕੋਈ, ਵਿੱਚ ਸੁਨੇਹਾ ਦੇਣ ਵਾਲਾ ਵੀ ਕੋਈ ਨਹੀਂ ਕਿ ਮੈਂ ਤੁਹਾਨੂੰ ਇਹ ਕਹਿਣਾ, ਤੁਸੀਂ ਅੱਗੇ ਜਾ ਕੇ ਦੱਸੋ, ਅੱਗੋਂ ਜਿਹੜਾ ਜਵਾਬ ਮਿਲਦਾ ਉਹ ਲਿਆ ਕੇ ਦਿਓ। ਨਹੀਂ, ਇਹ ਬਾਣੀ ਜਿਹੜੀ ਜਾਪ ਸਾਹਿਬ ਹੈ, ਇਹ ਇਸ ਤਰ੍ਹਾਂ ਦੀ ਬਾਣੀ ਹੈ ਜਿਵੇਂ ਬਿਲਕੁਲ ਹੂਬ ਹੂ ਰੱਬ ਦੇ ਸਾਹਮਣੇ ਖੜੇ ਹੋ ਕੇ ਰੱਬ ਨਾਲ ਗੱਲ ਕੀਤੀ ਗਈ ਹੈ, ਵਿੱਚ ਫਰਕ ਕੋਈ ਨਹੀਂ। ਤੇ ਇਹਨੂੰ ਇਉਂ ਕਹਿ ਸਕਦੇ ਹਾਂ ਡਾਇਰੈਕਟ ਸਿੱਧਾ ਕਿ ਪਰਮਾਤਮਾ ਦੇ ਪਿਆਰ ਵਿੱਚ ਜਿਹੜਾ ਲਾਈਵ ਹੈ ਲਗਾਤਾਰ ਸਿੱਧਾ ਪ੍ਰਸਾਰਣ ਜਿਹਨੂੰ ਕਹਿੰਦੇ ਹਾਂ, ਉਹਦੇ ਵਿੱਚੋਂ ਜਿਹੜਾ ਗਿਆਨ ਆਇਆ ਉਹ ਸਤਿਗੁਰੂ ਨੇ ਇੱਥੇ ਬਖਸ਼ਿਸ਼ ਕੀਤਾ ਹੈ। ਵਿੱਚ ਕੋਈ ਨਹੀਂ ਹੈ, ਸਿੱਧਾ ਬੋਲ ਰਹੇ ਨੇ। ਇਉਂ ਕਹਿ ਲਈਏ ਵੀ ਇਹ ਬਾਣੀ ਪੜ੍ਹਨ ਵਾਲੇ ਨੂੰ, ਸੁਣਨ ਵਾਲੇ ਨੂੰ, ਵਿਚਾਰਨ ਵਾਲੇ ਨੂੰ, ਜੇ ਉਹਦਾ ਧਿਆਨ ਇਸ ਬਾਣੀ ਦੇ ਅਰਥਾਂ ਵਿੱਚ ਉਚਾਰਨ ਦੇ ਵਿੱਚ ਟਿਕ ਗਿਆ ਤੇ ਗੁਰੂ ਦੀ ਕਿਰਪਾ ਹੋ ਗਈ ਤੇ ਸਿੱਖ ਦੇ ਭਾਗ ਹੋਏ, ਹੋ ਸਕਦਾ ਉਸ ਸਰੀਰ ਨੂੰ ਵੀ ਜਿਵੇਂ ਕਲਗੀਆਂ ਵਾਲੇ ਰੱਬ ਦੇ ਸਨਮੁਖ ਹੋ ਕੇ ਗੱਲ ਕਹਿੰਦੇ ਨੇ, ਉਸ ਸਰੀਰ ਨੂੰ ਚੁੱਕ ਕੇ ਸਾਹਮਣੇ ਲੈ ਜਾਏ ਬਾਣੀ, ਬਿਲਕੁਲ ਨੇੜੇ ਲੈ ਕੇ ਚਲੀ ਜਾਏ। ਇਸ ਕਰਕੇ ਇਸ ਬਾਣੀ ਦੇ ਵਿੱਚ ਸਾਹਮਣੇ ਗੱਲ ਕੀਤੀ ਗਈ ਧਿਆਨ ਦੇ ਨਾਲ। ਧਿਆਨ ਦੀ ਸ਼ਿਖਰ ਹੈ, ਪ੍ਰੇਮ ਦੀ ਹੱਦ ਹੈ ਇਸ ਬਾਣੀ ਦੇ ਵਿੱਚ। ਜਿਹਨੂੰ ਪਰਮਾਤਮਾ ਦਾ ਇਸ਼ਕ ਕਹਿੰਦੇ ਨੇ, ਜਿਹਨੂੰ ਰੱਬ ਦਾ ਪਿਆਰ ਕਹਿੰਦੇ ਨੇ ਔਰ ਉਹਦੇ ਨਾਲ ਮਿਲਾਪ ਕਹਿੰਦੇ ਨੇ, ਸਾਰੀਆਂ ਦਸ਼ਾ ਇਸ ਬਾਣੀ ਦੇ ਵਿੱਚ ਮੌਜੂਦ ਨੇ। ਔਰ ਇਹਦੇ ਅੰਦਰ ਜਿੰਨੇ ਵੀ ਛੰਦ ਨੇ ਉਹਨਾਂ ਦੀ ਗਿਣਤੀ ਕਰੀਬ 199 ਬਣਦੀ ਹੈ। ਅੱਜ ਦਾ ਪਹਿਲਾ ਛੰਦ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਵਰੂਪ, ਜਿਹੜਾ ਦਿਸਦਾ ਨਹੀਂ, ਵੇਖਣ ਵਿੱਚ ਨਹੀਂ ਆਉਂਦਾ, ਉਹਦੀ ਵਿਆਖਿਆ ਅਰੰਭਲੇ ਛੰਦ ਦੇ ਵਿੱਚ ਕੀਤੀ ਹੈ। ਆਰੰਭ ਦੇ ਵਿੱਚ, ਸ਼ੁਰੂ ਵਿੱਚ, ਜਿਹੜਾ ਸਵਰੂਪ ਦਿਸਣ ਵਿੱਚ ਨਹੀਂ ਆਉਂਦਾ, ਅਣ ਦਿਸਦਾ ਹੈ। ਵੈਸੇ ਤਾਂ ਉਹ ਦਿਸਣ ਵਾਲਾ ਹੈ ਹੀ ਨਹੀਂ, ਇਸ ਅੱਖ ਨਾਲ ਦਿਸਦਾ ਨਹੀਂ, ਪਰ ਫਿਰ ਵੀ ਸਹੂਲਤ ਵਾਸਤੇ ਵਿਦਵਾਨਾਂ ਨੇ ਦੋ ਹਿੱਸਿਆਂ ਵਿੱਚ ਉਹਦੇ ਸਰੂਪ ਨੂੰ ਵੰਡਿਆ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਇਹਦੇ ਵਿੱਚ ਦੋਵਾਂ ਦਾ ਵਰਣਨ ਕੀਤਾ ਗਿਆ। ਪਹਿਲੇ ਸ਼ੰਤ ਦੇ ਅੰਦਰ ਨਿਰਗੁਣ ਸਵਰੂਪ, ਜਿਹੜਾ ਦਿਸਦਾ ਨਹੀਂ, ਜਿਹਨੂੰ ਅਨੁਭਵ ਕੀਤਾ ਜਾ ਸਕਦਾ, ਜਿਸ ਨੂੰ ਮਾਣਿਆ ਜਾ ਸਕਦਾ, ਜਿਸ ਨੂੰ ਪਹਿਚਾਣਿਆ ਜਾ ਸਕਦਾ ਹੈ, ਸਾਹਮਣੇ ਤਸਵੀਰ ਕੋਈ ਨਹੀਂ, ਉਹਦਾ ਕੋਈ ਹੱਥ ਪੈਰ ਮੂੰਹ ਨੱਕ ਕੁਝ ਵੀ ਵਰਣਨ ਨਹੀਂ ਕੀਤਾ। ਕਹਿਣ ਲੱਗੇ, ਨਾ ਉਹਦਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਉਹਦੀ ਕੋਈ ਪਾਤ ਹੈ, ਰੂਪ ਉਹਦਾ ਕੋਈ ਨਹੀਂ, ਭੇਖ ਉਹਦਾ ਕੋਈ ਨਹੀਂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਦੇ ਭੇਸ ਬਾਰੇ ਜਪਜੀ ਸਾਹਿਬ ਵਿੱਚ ਇੱਕ ਵਰਣਨ ਕੀਤਾ ਹੈ, ਮੈਂ ਸਾਂਝਾ ਕਰਦੇ ਹਾਂ, ਕਿਉਂਕਿ ਇੱਕ ਯਤਨ ਇਹ ਵੀ ਕੀਤਾ ਜਾਏਗਾ। ਮੈਂ ਆਰੰਭ ਵਿੱਚ ਅੱਜ ਕੁਝ ਗੱਲਾਂ ਇਹ ਨਾਲ ਨਾਲ ਕਹਿਣੀਆਂ ਚਾਹੁੰਦਾ ਕਿ ਥੋੜੇ ਸਮੇਂ ਤੋਂ ਕੁਝ ਲੋਕਾਂ ਨੇ ਗੱਲ ਪ੍ਰਚਲਿਤ ਕੀਤੀ ਹੈ ਵੀ ਇਹ ਬਾਣੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਹੀਂ ਹੈ, ਜਾਂ ਦਸਮ ਗ੍ਰੰਥ ਗੁਰੂ ਦੀ ਬਾਣੀ ਨਹੀਂ ਹੈ। ਇੱਕ ਤੇ ਬੇਨਤੀ ਕਰਨਾ ਚਾਹੁੰਦਾ ਵੀ ਜਾਪ ਸਾਹਿਬ ਦਸਮ ਗ੍ਰੰਥ ਦੀ ਆਰੰਭਤਾ ਵਿੱਚ ਆਉਂਦਾ, ਸਭ ਤੋਂ ਪਹਿਲਾਂ ਇਹ ਲਿਖਿਆ ਗਿਆ। ਦੂਸਰਾ ਆਪਾਂ ਇਸ ਦਿਨਾਂ ਦੇ ਵਿੱਚ ਜਦੋਂ ਜਾਪ ਸਾਹਿਬ ਵਿਚਾਰਿਆ ਜਾਣਾ ਯਤਨ ਕੀਤਾ ਜਾਏਗਾ ਕਿ ਜਾਪ ਸਾਹਿਬ ਦੀ ਬਾਣੀ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਉਹਨਾਂ ਨੂੰ ਸਾਂਝਾ ਕੀਤਾ ਜਾਏ ਤਾਂ ਕਿ ਇਹ ਭੁਲੇਖਾ ਜਿਹੜਾ ਛੋਟਾ ਜਿਹਾ ਮਨ ਵਿੱਚ ਪੈ ਗਿਆ ਸਮਝ ਆ ਜਾਏ ਕਿਸੇ ਨੂੰ। ਕਈ ਲੋਕ ਹੋ ਸਕਦਾ ਕਿਸੇ ਨੇ ਭਰਮਾ ਦਿੱਤੇ ਹੋਣ, ਨਹੀਂ ਵੀ ਕਈ ਵਾਰੀ ਪਤਾ ਲੱਗਦਾ ਉਹਨਾਂ ਦਾ, ਉਹਨਾਂ ਨੂੰ ਗਲਤ ਕਹਿਣਾ ਵੀ ਠੀਕ ਨਹੀਂ, ਹੋ ਸਕਦਾ ਉਹਨਾਂ ਨੂੰ ਕਿਸੇ ਗੁੰਮਰਾਹ ਕਰ ਦਿੱਤਾ ਹੋਵੇ, ਤਾਂ ਉਹਨਾਂ ਦੇ ਵੀ ਕੰਮ ਆ ਸਕਦੀ ਗੱਲ ਕਿ ਇਸ ਬਾਣੀ ਵਿੱਚ ਜਿਹੜੇ ਭੁਲੇਖੇ ਦੱਸੇ ਗਏ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਨੂੰ ਖੋਲਿਆ ਜਾ ਸਕਦਾ, ਦੱਸਿਆ ਜਾ ਸਕਦਾ। ਮੈਂ ਬੇਨਤੀ ਕਰ ਰਿਹਾ ਸਾਂ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਚੱਕਰ ਚਿਹਨ ਕੋਈ ਨਹੀਂ ਹੈ। ਚਿਹਨ ਕਹਿੰਦੇ ਨੇ ਨਿਸ਼ਾਨੀ ਨੂੰ, ਤੇਰੀ ਕੋਈ ਨਿਸ਼ਾਨੀ ਨਹੀਂ, ਜਿੱਥੋਂ ਤੂੰ ਲੰਘਣਾ ਤੇਰੇ ਪੈਰ ਨਹੀਂ ਲੱਗਦੇ, ਇਹ ਪਤਾ ਨਹੀਂ ਲੱਗਦਾ ਤੂੰ ਜਾ ਰਿਹਾ, ਤੇਰੇ ਜਾਣ ਦੀ ਆਵਾਜ਼ ਵੀ ਨਹੀਂ ਆਉਂਦੀ। ਕੋਈ ਚਿਹਨ ਨਹੀਂ, ਕੋਈ ਚੱਕਰ ਨਹੀਂ, ਕੋਈ ਭੇਖ ਨਹੀਂ। ਮੈਂ ਭੇਖ ਦੀ ਗੱਲ ਕਰ ਰਿਹਾ ਸੀ। ਗੁਰੂ ਨਾਨਕ ਸਾਹਿਬ ਦੀ ਜਦੋਂ ਸਿੱਧਾਂ ਨਾਲ ਗੋਸ਼ਟੀ ਹੋਈ, ਗੱਲਬਾਤ ਹੋਈ, ਤੇ ਉਹਨਾਂ ਨੇ ਪਹਿਲਾਂ ਇੱਕ ਗੱਲ ਕੀਤੀ, ਕਹਿਣ ਲੱਗੇ ਸਾਡੇ ਕੱਪੜੇ ਸਾਡੇ ਚਿੰਨ੍ਹ ਪਾਓ, ਕਿਉਂਕਿ ਹਰ ਇੱਕ ਧਰਮ ਦੇ ਚਿਹਨ ਨੇ। ਚਿਹਨ ਦਾ ਅਰਥ ਹੈ ਕਿ ਜਿਹੜੇ ਧਰਮ ਵੱਲੋਂ ਚਿੰਨ੍ਹ ਦਿੱਤੇ ਜਾਂਦੇ ਨੇ, ਹਰ ਇੱਕ ਧਰਮ ਦੇ ਆਪਣੇ ਆਪਣੇ ਚਿੰਨ੍ਹ ਨੇ। ਸਤਿਗੁਰੂ ਨੇ ਕਿਹਾ ਚੱਕਰ ਚਿਹਨ, ਚਿੰਨ੍ਹ ਕੋਈ ਨਹੀਂ ਉਸਦਾ। ਕੋਈ ਆਪਣੇ ਧਰਮ ਦੇ ਚਿੰਨ੍ਹ ਪਾ ਕੇ ਉਹਨੂੰ ਯਾਦ ਕਰ ਲਵੇ, ਉਹਨਾਂ ਨੂੰ ਚੇਤੇ ਕਰ ਲਵੇ ਤੇ ਗੱਲ ਚੰਗੀ ਹੈ, ਉਹ ਚਿੰਨ੍ਹ ਕੰਮ ਦੇ ਸਕਦੇ ਨੇ। ਜਿਵੇਂ ਪੰਜ ਕਕਾਰ ਸਾਨੂੰ ਦਿੱਤੇ ਗਏ ਕਲਗੀਧਰ ਪਾਤਸ਼ਾਹ ਵੱਲੋਂ, ਇਹਨਾਂ ਨੂੰ ਪਾ ਕੇ ਇਹਨਾਂ ਦੁਆਰਾ ਰੱਬ ਨੂੰ ਚੇਤੇ ਰੱਖਿਆ ਜਾਏ ਤੇ ਚੰਗੀ ਗੱਲ। ਪਰ ਇਹ ਜਿੰਨੇ ਚਿੰਨ੍ਹ ਨੇ ਪਰਮਾਤਮਾ ਦੇ ਨਹੀਂ ਹਨ, ਇਹ ਧਰਮਾਂ ਨੇ ਆਪਣੇ ਬਣਾਏ ਨੇ। ਉਹ ਇਹਨਾਂ ਤੋਂ ਉੱਚਾ ਹੈ, ਮਹਾਨ ਹੈ, ਉਹਦਾ ਵੇਸ ਇਹਨਾਂ ਸਾਰਿਆਂ ਤੋਂ ਮਹਾਨ ਹੈ। ਸਤਿਗੁਰੂ ਨੇ ਜਵਾਬ ਦਿੱਤਾ ਸਿੱਧਾਂ ਨੂੰ, ਕਿਉਂਕਿ ਉਹਨਾਂ ਦੇ ਚਿੰਨ੍ਹ ਸਨ ਮੁੰਦਰਾਵਾਂ ਪਾਣੀਆਂ ਔਰ ਝੋਲੀ ਰੱਖਣੀ, ਡੰਡਾ ਰੱਖਣਾ, ਸਰੀਰ ਤੇ ਸਵਾਹ ਮਲ ਲੈਣੀ, ਇਹ ਉਹਨਾਂ ਦੇ ਚਿੰਨ੍ਹ ਸਨ। ਸਤਿਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਠੀਕ ਹੈ ਤੁਹਾਨੂੰ ਕੰਮ ਦੇ ਸਕਦੇ, ਪਰ ਇੱਕ ਮੈਂ ਤੁਹਾਨੂੰ ਗੱਲ ਕਹਿਣਾ, ਜਿਹੜੇ ਰੱਬ ਨੂੰ ਅਸੀਂ ਚੇਤੇ ਕਰਨੇ, ਉਹਨੇ ਕੰਨਾਂ ਵਿੱਚ ਮੁੰਦਰਾਂ ਕੋਈ ਨਹੀਂ ਪਾਈਆਂ, ਉਹਦੇ ਕੰਨ ਹੀ ਨਹੀਂ ਹਨ, ਉਹ ਇਸ ਸਰੀਰ ਤੋਂ ਉੱਚਾ ਹੈ, ਨਾ ਉਹ ਸਵਾਹ ਮਲਦਾ, ਨਾ ਉਹਦੇ ਕੋਲ ਝੋਲੀ ਹੈ, ਨਾ ਉਹਦੇ ਨਾਲ ਕੋਈ ਭੰਡਾਰਨ ਹੈ, ਨਾ ਉਹਦੇ ਕੋਲ ਕੋਈ ਡੰਡਾ ਹੈ। ਪਰ ਇਹਨਾਂ ਚਿੰਨ੍ਹਾਂ ਦਾ ਬਦਲ ਦਿੱਤਾ ਤੇ ਕਹਿ ਦਿੱਤਾ ਮੁੰਦਾ ਸੰਤੋਖ, ਮੁੰਦਰਾ ਦੀ ਥਾਂ ਤੇ ਜ਼ਿੰਦਗੀ ਦੇ ਵਿੱਚ ਸੰਤੋਖ ਧਾਰਨ ਕਰੋ। ਸੰਤੋਖ ਦਾ ਅਰਥ ਹੈ ਰੱਬ ਨੇ ਜਿੰਨਾ ਦਿੱਤਾ ਹੈ ਉਹਨੂੰ ਪ੍ਰਵਾਨ ਕਰ ਲੈਣਾ, ਰੱਬ ਨੇ ਜਿਵੇਂ ਦਾ ਦਿੱਤਾ ਉਹਨੂੰ ਪ੍ਰਵਾਨ ਕਰ ਲੈਣਾ, ਇਹ ਧਰਮ ਦਾ ਪਹਿਲਾ ਅੰਗ ਹੈ ਸੰਤੋਖ ਜਿਹੜਾ। ਬਸ ਇਹ ਤੇ ਦੁੱਖ ਹੈ ਬੰਦੇ ਦਾ। ਦੁੱਖ ਕੀ ਹੈ? ਦੁੱਖ ਇਹ ਹੈ ਵੀ ਜਿਵੇਂ ਦਾ ਮੈਨੂੰ ਮਿਲਿਆ ਜਾਂ ਜਿਵੇਂ ਦਾ ਮੇਰਾ ਸਰੀਰ, ਜਿਵੇਂ ਦਾ ਮੇਰਾ ਪਰਿਵਾਰ, ਜਿਵੇਂ ਦਾ ਮੇਰਾ ਕਾਰੋਬਾਰ, ਇਹ ਠੀਕ ਨਹੀਂ ਹੈ, ਉਹਦੇ ਨਾਲ ਮਨ ਸਹਿਮਤ ਨਹੀਂ, ਇਹਨੂੰ ਕਹਿੰਦੇ ਨੇ ਦੁੱਖ ਆ ਗਿਆ ਜ਼ਿੰਦਗੀ ਦੇ ਵਿੱਚ, ਦੁੱਖ ਸ਼ੁਰੂ ਹੋ ਗਿਆ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਵਾਂ, ਸ਼ਰਮ ਪਤ ਝੋਲੀ। ਸ਼ਰਮ ਦੇ ਅਰਥ ਨੇ ਮਿਹਨਤ, ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ, ਇਹ ਝੋਲੀ ਹੈ ਪਤੀ ਦੇ ਪਿਆਰ ਵਿੱਚ ਪਰਮਾਤਮਾ ਦੇ। ਤੇ ਪਤ ਦੇ ਅਰਥ ਇੱਥੇ ਵਿਦਵਾਨਾਂ ਨੇ ਭਾਂਡਾ ਵੀ ਕੀਤੇ ਨੇ, ਪਤ ਦੇ ਅਰਥ ਨੇ ਪਾਤਰ। ਸ਼ਰਮ ਪਤ ਝੋਲੀ, ਧਿਆਨ ਕੀ ਕਰਾਂ ਵਿਭੂਤ, ਤੇ ਧਿਆਨ ਦੀ ਸਵਾਹ ਮਲ ਲਈਏ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਇਹ ਸਾਰੇ ਚਿੰਨ੍ਹ ਨੇ। ਫਿਰ ਕਹਿੰਦੇ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਉਹਦਾ ਕੋਈ ਇੱਕ ਵੇਸ ਨਹੀਂ, ਸਾਰਿਆਂ ਵੇਸਾਂ ਤੋਂ ਬਾਹਰ ਹੈ, ਸਾਰਿਆਂ ਵੇਸਾਂ ਤੋਂ ਉੱਚਾ ਹੈ, ਸਾਰਿਆਂ ਕੱਪੜਿਆਂ ਤੋਂ ਬਾਹਰ ਹੈ, ਵੱਡਾ ਹੈ, ਉਹ ਕਿਸੇ ਦੇ ਭੇਸ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਇਸ ਲਈ ਚਿੰਨ ਜਿਹੜੇ ਨੇ ਰੱਬ ਤੱਕ ਲੈ ਕੇ ਜਾ ਸਕਦੇ ਨੇ ਜੇ ਇਹਨਾਂ ਦੀ ਵਰਤੋਂ ਕਰ ਲਈ ਜਾਏ। ਤੇ ਸਤਿਗੁਰੂ ਨੇ ਬਚਨ ਕੀਤੇ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਕੋਈ ਚੱਕਰ ਨਹੀਂ, ਤੇਰਾ ਕੋਈ ਚਿੰਨ ਨਹੀਂ, ਤੇਰਾ ਕੋਈ ਭੇਸ ਨਹੀਂ, ਇਹ ਸਾਹਮਣੇ ਬਹਿ ਕੇ ਰੱਬ ਦੀ ਉਸਤਤ, ਉਹਦੀ ਵਿਆਖਿਆ, ਉਹਦੀ ਵਡਿਆਈ ਹਜ਼ੂਰ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਇਹਨਾਂ ਸਾਰਿਆਂ ਤੋਂ ਤੂੰ ਬਾਹਰ ਹੈ, ਇਹਨਾਂ ਤੋਂ ਮਹਾਨ ਹੈ। ਬਾਣੀ ਵਿੱਚ ਭਗਤ ਜੀ ਨੇ ਪਰਮਾਤਮਾ ਦੇ ਇਸ ਸਰੂਪ ਦੇ ਤਿੰਨ ਉਦਾਹਰਨ ਦਿੱਤੇ ਨੇ, ਮੈਂ ਤੁਹਾਡੇ ਨਾਲ ਸਾਂਝੇ ਕਰਾਂ, ਜਿਹਨੂੰ ਕਲਗੀਆਂ ਵਾਲੇ ਨੇ ਪਹਿਲੇ ਛੰਦ ਦੇ ਵਿੱਚ ਬਿਆਨ ਕੀਤਾ ਹੈ ਕਿ ਕਿਵੇਂ ਦਾ ਹੈ, ਨਾ ਦਿਸਣ ਵਿੱਚ ਆਉਂਦਾ, ਨਾ ਸੁਣਨ ਵਿੱਚ ਆਉਂਦਾ, ਨਾ ਵੇਖਣ ਵਿੱਚ ਆਉਂਦਾ। ਬੜੇ ਪਿਆਰੇ ਤਿੰਨ ਉਦਾਹਰਨ ਨੇ। ਪਹਿਲੀ ਗੱਲ, ਸਾਰਿਆਂ ਦੇ ਅੰਦਰ ਹੈ ਪਰ ਸਾਰਿਆਂ ਦੇ ਕੀਤੇ ਹੋਏ ਕਰਮਾਂ ਦੀ ਮੈਲ ਉਹਨੂੰ ਨਹੀਂ ਲੱਗਦੀ। ਸਤਿਗੁਰੂ ਨੇ ਬਚਨ ਕੀਤੇ, ਮਲੈ ਨਾ ਲੱਛ ਹੈ ਪਾਰ ਮਲੋ, ਪਰ ਮਲੀਓ ਬੈਠੋ ਰਿਆ। ਇਹ ਸ਼ਬਦ ਬੜੇ ਮਹਿੰਗੇ ਨੇ, ਭਗਤ ਨਾਮਦੇਵ ਜੀ ਦੀ ਬਾਣੀ, ਬਹੁਤ ਮਹਿੰਗੇ ਸ਼ਬਦ ਨੇ। ਇਹਦੇ ਵਿੱਚ ਚਾਰ ਉਦਾਹਰਨਾਂ ਦਿੱਤੀਆਂ ਨੇ। ਜਿਹੜਾ ਨਿਰਗੁਣ ਸਰੂਪ ਬਾਣੀ ਵਿੱਚ ਬਿਆਨ ਕੀਤਾ ਗਿਆ, ਜਿਹੜਾ ਸਾਰਿਆਂ ਥਾਵਾਂ ਤੇ ਮੌਜੂਦ ਹੈ, ਉਹ ਹੈ ਕਿਵੇਂ ਦਾ, ਉਹਦਾ ਸਵਰੂਪ ਕੀ ਹੈ? ਪਹਿਲਾ ਉਦਾਹਰਨ ਦਿੱਤਾ, ਕਹਿਣ ਲੱਗੇ ਜਿਵੇਂ ਸੁਗੰਧੀ ਹੈ, ਸੁਗੰਧੀ ਜਿਹੜੇ ਗੰਦੇ ਥਾਂ ਤੋਂ ਲੰਘਦੀ ਏ, ਉਹਦੀ ਗੰਦਗੀ ਉਹ ਸੁਗੰਧੀ ਨੂੰ ਨਹੀਂ ਲੱਗਦੀ, ਉਹ ਬਿਲਕੁਲ ਪਵਿੱਤਰ ਰਹਿੰਦੀ ਹੈ। ਮਲੈ ਨਾ ਲੱਛ ਹੈ, ਲੱਛ ਹੈ ਕਹਿੰਦੇ ਨੇ ਲੱਗਣਾ, ਮੈਲ ਨਹੀਂ ਲੱਗਦੀ। ਜਿੱਦਣ ਬੰਦਾ ਇੱਕ ਨਾਲ ਜੁੜ ਗਿਆ, ਜਿੱਦਣ ਇੱਕ ਨਾਲ ਸਾਂਝ ਬਣ ਗਈ, ਸੰਸਾਰ ਵਿੱਚ ਰਹੇਗਾ ਤੇ ਸੰਸਾਰ ਦੀ ਮੈਲ ਉਹਨੂੰ ਨਹੀਂ ਲੱਗੇਗੀ। ਇਹ ਜੁਗਤ ਹੈ, ਜੀਵਨ ਦੀ ਜੁਗਤ ਸਤਿਗੁਰਾਂ ਨੇ ਸਿਖਾਈ, ਰਹੇਗਾ ਸੰਸਾਰ ਦੇ ਵਿੱਚ। ਜਿੱਦਣ ਪਰਮਾਤਮਾ ਵਰਗਾ ਹੋ ਗਿਆ, ਇੱਕ ਬੜਾ ਵੱਡਾ ਸਵਾਲ ਹੈ ਕਿ ਬੰਦਾ ਜੋਗੀ ਤੇ ਭੋਗੀ ਇਕੱਠਾ ਕਿਵੇਂ ਹੋਵੇ, ਬੜੀ ਵੱਡੀ ਸਮੱਸਿਆ ਹੈ। ਜੋਗ ਵਿੱਚ ਵੀ ਰਹੇ, ਜੁੜਿਆ ਵੀ ਰਹੇ ਤੇ ਸੰਸਾਰ ਵਿੱਚ ਵੀ ਰਹੇ, ਭੋਗ ਵਿੱਚ ਵੀ। ਬਾਣੀ ਵਿੱਚ ਬੜੇ ਸ਼ਬਦ ਆਉਂਦੇ ਨੇ ਜਿਹਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ ਗਏ ਨੇ ਕਿ ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਜੀਓ। ਕਿਵੇਂ ਦੀ ਹਸਤੀ ਹੈ ਤੂੰ, ਜੋਗੀਆਂ ਵਿੱਚ ਜੋਗੀ ਵੀ ਹੈ, ਜੁੜ ਕੇ ਬੈਠਾ। ਇਹ ਤਾਂ ਗੱਲ ਸਮਝ ਵਿੱਚ ਆ ਗਈ ਕਿ ਤੂੰ ਧਰਮੀਆਂ ਦੇ ਵਿੱਚ ਧਰਮੀ ਹੈ, ਪਰ ਇਹ ਗੱਲ ਬੜੀ ਅਜੀਬ ਹੈ ਕਿ ਤੂੰ ਭੋਗੀਆਂ ਦੇ ਵਿੱਚ ਭੋਗੀ ਵੀ ਹੈ। ਇਹਦਾ ਮਤਲਬ ਜਦੋਂ ਕੋਈ ਭੋਗ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਸੰਸਾਰ ਦਾ ਭੋਗੀ ਹੈ, ਤੇ ਭੋਗੰਗ ਤਾਂ ਰੋਗੰਗ, ਉਹਦੇ ਵਿੱਚ ਰੋਗ ਜਨਮ ਲੈਂਦੇ ਨੇ। ਪਰ ਉਹ ਸਾਰਿਆਂ ਭੋਗਾਂ ਦੇ ਵਿੱਚ ਰਹਿੰਦਾ ਹੋਇਆ ਵੀ ਉਹਦੇ ਪਾਪ ਤੋਂ ਨਿਰਲੇਪ ਰਹਿੰਦਾ ਹੈ, ਵੱਖਰਾ ਰਹਿੰਦਾ ਹੈ, ਉੱਚਾ ਰਹਿੰਦਾ ਹੈ, ਉਹਦੇ ਅੰਦਰ ਨਹੀਂ ਆਉਂਦਾ, ਉਹਦੇ ਤੋਂ ਬਾਹਰ ਰਹਿੰਦਾ ਹੈ। ਤਾਂ ਉਹ ਨਿਰਲੇਪ ਹੈ, ਵੱਖਰਾ ਹੈ, ਸੁਗੰਧੀ ਦੀ ਤਰ੍ਹਾਂ ਹੈ, ਹਵਾ ਦੀ ਤਰ੍ਹਾਂ ਹੈ। ਬਚਨ ਕੀਤੇ, ਮਲੈ ਨਾ ਲੱਛ ਹੈ, ਉਹਨੂੰ ਮੈਲ ਨਹੀਂ ਲੱਗਦੀ, ਪਾਰ ਮਲੋ ਮੈਲ ਤੋਂ ਬਾਹਰ ਰਹਿੰਦਾ ਹੈ, ਕੋਈ ਮੈਲ ਉਹਨੂੰ ਛੂੰਹਦੀ ਨਹੀਂ, ਸਾਰੀਆਂ ਮੈਲਾਂ ਤੋਂ ਬਾਹਰ ਰਹਿੰਦਾ ਹੈ। ਪਰ ਮਲੀਓ ਬੈਠੋ ਰੀ ਆਈ, ਤੇ ਸੁਗੰਧੀ ਵਾਂਗ ਸਾਰਿਆਂ ਦੇ ਵਿੱਚ ਵਸਿਆ ਹੋਇਆ। ਫਿਰ ਅੱਗੇ ਬਚਨ ਕੀਤੇ, ਕਹਿਣ ਲੱਗੇ ਜਿਉਂ ਆਕਾਸ਼ ਹੈ ਪੰਖੀ ਅਲੋ, ਖੋਜ ਨਿਰਖਿਓ ਨਾ ਜਾਈ। ਕਿਵੇਂ ਦਾ ਹੈ, ਜਿਵੇਂ ਆਕਾਸ਼ ਵਿੱਚ ਪੰਛੀ ਉੱਡਦਾ ਜਾਂਦਾ ਹੈ, ਲੰਘ ਜਾਂਦਾ ਹੈ ਪਰ ਉਹਦੇ ਪੈਰ ਨਹੀਂ ਲੱਗਦੇ, ਨਿਕਲ ਜਾਂਦਾ ਹੈ, ਲੰਘਦਾ ਉਸ ਥਾਂ ਤੋਂ, ਸਾਹਮਣੇ ਲੰਘਦਾ ਜਾ ਰਿਹਾ ਹੈ ਪਰ ਆਕਾਸ਼ ਵਿੱਚ ਉਹਦੇ ਪੈਰ ਨਹੀਂ ਲੱਗਦੇ, ਖੋਜ ਨਹੀਂ ਮਿਲਦੇ, ਖੁਰਾ ਨਹੀਂ ਮਿਲਦਾ, ਪੈਰ ਦੇ ਪਦ ਚਿੰਨ੍ਹ ਨਹੀਂ ਲੱਗਦੇ। ਤੁਸੀਂ ਆਮ ਤੌਰ ਤੇ ਵੇਖਿਆ ਹੋਵੇਗਾ, ਪੁਰਾਣੇ ਸਮੇਂ ਵਿੱਚ ਪਸ਼ੂਆਂ ਦੀ ਚੋਰੀ ਸੀ, ਪਸ਼ੂਆਂ ਦੇ ਚੋਰ ਸਨ ਤੇ ਉਹ ਪਸ਼ੂ ਖੋਲਦੇ ਇੱਕ ਥਾਂ ਤੋਂ, ਨਾ ਰਾਤ ਨੂੰ ਖੋਲਣਾ, ਕਿਤੇ ਦੂਰ ਲੈ ਜਾਣਾ। ਪਰ ਉਹਨਾਂ ਪਸ਼ੂਆਂ ਦੇ ਜਿਹੜੇ ਪੈਰ ਨੇ, ਚਿੰਨ੍ਹ ਨੇ ਜਿਹੜੇ, ਉਹ ਧਰਤੀ ਤੇ ਛਪ ਜਾਂਦੇ ਸਨ ਤੇ ਹਰ ਇੱਕ ਪਿੰਡ ਦੇ ਵਿੱਚ ਇੱਕ ਖੋਜੀ ਹੁੰਦਾ ਸੀ, ਖੋਜੀ ਕਹਿੰਦੇ ਉਸਨੂੰ। ਉਹਦਾ ਕੰਮ ਕੀ, ਉਹਦਾ ਕੰਮ ਸੀ ਕਿ ਉਹ ਪਸ਼ੂ ਦੇ ਪੈਰ ਦੀ ਖੋਜ ਜਿੱਥੋਂ ਖੋਲਿਆ ਜਾਂਦਾ ਸੀ ਉੱਥੋਂ ਵੇਖ ਲੈਂਦਾ ਕਿ ਇਸ ਪਸ਼ੂ ਦੇ ਪੈਰ ਲੱਗੇ ਨੇ, ਜਿੱਧਰ ਇਹ ਜਾ ਰਿਹਾ ਜਿੱਧਰ ਨੂੰ ਇਹ ਸਫ਼ਰ ਕਰ ਰਿਹਾ ਉਸ ਪਾਸੇ ਵੱਲ ਪਿੱਛੇ ਪਿੱਛੇ ਇੱਕ ਪੈਰ ਦੇ ਨਾਲ ਦੂਜਾ, ਉਹ ਸਾਰਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਜਾਂਦਾ ਜਿੱਥੇ ਪਸ਼ੂ ਲੁਕਾਏ ਹੁੰਦੇ ਸਨ, ਖੋਜਾਂ ਤੋਂ ਫੜ ਲੈਂਦਾ ਸੀ, ਪੈਰ ਲੱਗ ਜਾਂਦੇ ਜ਼ਮੀਨ ਤੇ। ਪਰ ਪਰਮਾਤਮਾ ਦਾ ਕੋਈ ਖੋਜ ਨਹੀਂ, ਉਹਦੇ ਪੈਰ ਹੀ ਨਹੀਂ ਲੱਗਦੇ, ਉਹ ਜਿੱਥੋਂ ਨਿਕਲਦਾ ਹੈ ਪਿੱਛੇ ਉਹਦੇ ਪਦ ਚਿੰਨ੍ਹ ਨਹੀਂ, ਉਹਦੇ ਪੈਰ ਕੋਈ ਨਹੀਂ। ਇਸ ਕਰਕੇ ਮਾਰਗ ਔਖਾ ਬਹੁਤ ਸੀ, ਗੁਰੂ ਸਾਹਿਬ ਨੇ ਸੌਖਾ ਕਰ ਦਿੱਤਾ, ਹੈ ਬਹੁਤ ਔਖਾ ਹੈ। ਜਿਹਦੀ ਮੈਂ ਅੱਜ ਵਿਆਖਿਆ ਕਰ ਰਿਹਾ ਬਿਲਕੁਲ ਖੁਸ਼ਕ ਹੈ, ਸੁੱਕਾ ਹੋਇਆ ਵਿਸ਼ਾ। ਪਰ ਇਸ ਛੰਦ ਦਾ ਪਹਿਲਾ ਹਿੱਸਾ ਹੈ ਜਿਹਨੂੰ ਤੁਸੀਂ ਹਰ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹੋ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਇਹ ਉਸ ਪੰਕਤੀ ਦੀ ਵਿਆਖਿਆ ਕਰ ਰਿਹਾ ਕਿ ਇਹ ਜਿਹੜਾ ਹਿੱਸਾ ਹੈ ਰੱਬ ਦਾ, ਇਹਦੇ ਕੋਈ ਦੀਦਾਰ ਨਹੀਂ, ਇਹਦੇ ਵਿੱਚ ਕੁਝ ਵੀ ਦਿਸਦਾ ਨਹੀਂ। ਤੇ ਸਤਿਗੁਰੂ ਨੇ ਸੌਖਾ ਕੀਤਾ, ਸੌਖਾ ਕਰ ਦਿੱਤਾ ਸਾਧ ਸੰਗਤ ਦੇ ਰਾਹੀਂ, ਇੱਕੋ ਰਾਹ ਹੈ। ਕਿਉਂਕਿ ਸਾਧ ਸੰਗਤ ਜਿਹੜੀ ਇਹ ਸਰੀਰ ਧਾਰੀ ਹੈ, ਪਰਮਾਤਮਾ ਦਾ ਨਾਮ ਸਿੱਧਾ ਜਿਹੜਾ ਹੈ ਅਦ੍ਰਿਸ਼ ਹੈ, ਕੋਈ ਪਤਾ ਨਹੀਂ ਲੱਗਦਾ ਕਿਵੇਂ ਦਾ ਹੈ। ਪਰ ਸਾਧ ਸੰਗਤ ਸਰੀਰ ਧਾਰੀ ਹੈ, ਸਰੀਰ ਧਾਰੀਆਂ ਦਾ ਇੱਕ ਇਕੱਠ ਹੈ ਜਿਨ੍ਹਾਂ ਨੇ ਉਸ ਰੱਬ ਨੂੰ ਆਪਣੇ ਵਿੱਚ ਵਸਾ ਲਿਆ ਹੈ, ਆਪਣੇ ਅੰਦਰ ਹੰਡਾਇਆ ਹੈ, ਆਪਣੇ ਵਿੱਚ ਉਹਨੂੰ ਮਾਣ ਰਹੇ ਨੇ। ਜਦ ਤੇ ਤਰੀਕਾ ਦੱਸਿਆ ਕਹਿਣ ਲੱਗੇ ਉਹਨਾਂ ਨੂੰ ਵੇਖ ਜਿੱਥੋਂ ਉਹ ਲੰਘਦੇ ਨੇ ਉਹ ਰੱਬ ਦੇ ਪੈਰ ਨੇ, ਜਿੱਥੇ ਉਹ ਬਹਿੰਦੇ ਨੇ ਉਹ ਰੱਬ ਦਾ ਹੀ ਸਰੂਪ ਹੈ, ਉਹਦੇ ਵਰਗੇ ਨੇ ਬਿਲਕੁਲ। ਪਰ ਇਹ ਜਿਹੜਾ ਪਹਿਲਾ ਸਵਰੂਪ ਜਿਹਨੂੰ ਅੱਜ ਕਲਗੀਧਰ ਪਾਤਸ਼ਾਹ ਨੇ ਬਿਆਨਿਆ, ਕਹਿੰਦੇ ਚੱਕਰ ਚਿਹਨ ਉਹਦਾ ਕੋਈ ਨਹੀਂ। ਤੇ ਮੈਂ ਉਦਾਹਰਣਾਂ ਦੇ ਰਿਹਾ ਸੀ ਭਗਤ ਜੀ ਦੀਆਂ, ਉਹ ਕਹਿੰਦੇ ਨੇ ਜਿਵੇਂ ਆਕਾਸ਼ ਵਿੱਚ ਪੰਛੀ ਉੱਡਦਾ ਹੈ, ਜਿੱਥੋਂ ਲੰਘ ਜਾਂਦਾ ਉਹਦਾ ਪੈਰ ਕੋਈ ਨਹੀਂ ਲੱਗਦੇ, ਬਿਲਕੁਲ ਸਾਫ਼ ਖਾਲੀ ਆਕਾਸ਼ ਬਚ ਜਾਂਦਾ ਹੈ। ਜਿਉਂ ਆਕਾਸ਼ ਪੰਖੀ ਵੱਲੋਂ ਖੋਜ ਨਿਰਖਿਓ ਨਾ ਜਾਈ। ਫਿਰ ਅੱਗੇ ਇੱਕ ਹੋਰ ਉਦਾਹਰਨ ਦਿੱਤਾ, ਕਹਿਣ ਲੱਗੇ ਜਿਉਂ ਜਲ ਮਾਂਜੈ ਮਾਛਲੋ ਮਾਰਗ ਪੇਖਣੋ ਨਾ ਜਾਈ। ਜਿਵੇਂ ਪਾਣੀ ਦੇ ਵਿੱਚ ਮੱਛੀ ਹੈ, ਜਿੱਥੋਂ ਨਿਕਲ ਜਾਂਦੀ ਹੈ ਨਿਕਲਦੀ ਦਿਸਦੀ ਹੈ ਪਰ ਉੱਥੇ ਨਿਸ਼ਾਨੀਆਂ ਕੋਈ ਨਹੀਂ ਲੱਗਦੀਆਂ। ਇਹ ਸਾਰੀਆਂ ਉਦਾਹਰਨਾਂ ਅਕਾਲ ਪੁਰਖ ਵਾਹਿਗੁਰੂ ਦੇ ਉਸ ਸੂਖਸ਼ਮ ਸਰੂਪ ਨੂੰ ਦਰਸਾਉਂਦੀਆਂ ਨੇ ਜਿਹੜਾ ਸਾਡੇ ਬਿਲਕੁਲ ਨੇੜੇ ਹੈ, ਔਰ ਜਿਹਦਾ ਇੱਕ ਵਾਰੀ ਮਿਲਾਪ ਹੋ ਜਾਏ ਉਹ ਪਰਤ ਕੇ ਵਿਛੜਦਾ ਨਹੀਂ, ਬਾਕੀ ਸਾਰੇ ਦਰਸ਼ਨ ਗੁੰਮ ਹੋ ਜਾਂਦੇ ਨੇ। ਬੜਿਆਂ ਨੂੰ ਵੈਸੇ ਹੈ ਸੌਖਾ, ਕਿਸੇ ਤਸਵੀਰ ਦਾ ਧਿਆਨ ਕਰੋ ਬੜਾ ਸੌਖਾ, ਕਿਉਂਕਿ ਗੱਲ ਸਾਹਮਣੇ ਖਤਮ ਹੋ ਗਈ, ਫਿਰ ਉਹਦੇ ਦਰਸ਼ਨ ਦੀਦਾਰ ਹੋਣਗੇ। ਹੈ ਸੌਖਾ ਪਰ ਉਹ ਆਉਂਦਾ ਹੈ ਤੇ ਵਿਛੜ ਜਾਂਦਾ, ਉਹ ਆਪਣੇ ਮਨ ਦੀ ਦੁਨੀਆ। ਇਸ ਕਰਕੇ ਇਹ ਜੋ ਚੱਕਰ ਚਿਹਨ ਅਰ ਵਰਨ ਜਾਤ ਵਾਲਾ ਸਰੂਪ ਹੈ ਰੱਬ ਦਾ, ਇਹਦੇ ਨਾਲ ਸਾਂਝ ਸ਼ਬਦ ਦੁਆਰਾ ਇੱਕ ਵਾਰੀ ਬਣ ਗਈ, ਪਰਤ ਕੇ ਵਿਛੋੜਾ ਨਹੀਂ ਪੈਂਦਾ, ਪਰਤ ਕੇ ਵਿਛੜਦਾ ਨਹੀਂ, ਨਿਰੰਤਰ ਹੈ, ਲਗਾਤਾਰ ਉਹਦੇ ਨਾਲ ਸੰਪਰਕ ਬਣਿਆ ਰਹਿੰਦਾ, ਲਗਾਤਾਰ ਉਹਦੇ ਨਾਲ ਸਾਂਝ ਬਣੀ ਰਹਿੰਦੀ। ਇਸ ਕਰਕੇ ਕਹਿੰਦੇ ਅੰਤਰ ਆਤਮਾ ਜੋ ਮਿਲੈ, ਮਿਲਿਆ ਕਹੀਐ ਸੋਏ, ਜਿਹੜਾ ਅੰਦਰੋਂ ਮਿਲ ਗਿਆ ਅਸਲ ਵਿੱਚ ਪੱਕੇ ਤੌਰ ਤੇ ਉਹ ਹੀ ਮਿਲਿਆ। ਆ ਬਾਹਰਲੇ ਕੰਮ ਤੇ ਸੌਖੇ ਨੇ, ਕਈਆਂ ਨੂੰ ਦਰਸ਼ਨ ਹੁੰਦੇ ਨੇ, ਭਾਵੇਂ ਕਿ ਧਰਮ ਦੀ ਦੁਨੀਆਂ ਵਿੱਚ ਉਹਨਾਂ ਲੋਕਾਂ ਦੀ ਬਹੁਤਾਤ ਹੈ ਜਿਹੜੇ ਸੌਖੇ ਧਰਮ ਨੂੰ ਅਪਣਾਉਣਾ ਚੰਗਾ ਸਮਝਦੇ ਨੇ। ਪਰ ਗੱਲ ਇੱਕ ਹੈ, ਜਿੰਨਾ ਕੰਮ ਸੌਖਾ ਹੋਵੇਗਾ ਉਨਾ ਉਹ ਛੋਟਾ ਹੋਵੇਗਾ, ਉਨਾ ਉਹਦੇ ਵਿੱਚ ਬਹੁਤੀ ਕੋਈ ਮਹੱਤਤਾ ਨਹੀਂ ਹੋਵੇਗੀ, ਤੇ ਜਿੰਨਾ ਕੋਈ ਕਾਰਜ ਮਿਹਨਤ ਵਾਲਾ ਹੋਵੇਗਾ ਉਨਾ ਉਹਦੇ ਵਿੱਚ ਨਿਰੰਤਰਤਾ ਤੇ ਲਗਾਤਾਰਤਾ ਆ ਜਾਏਗੀ। ਜਿਉਂ ਜਲ ਮਾਂਜੈ ਮਾਛਲੋ ਮਾਰਗ ਪੇਖਣੋ ਨਾ ਜਾਈ। ਤੇ ਤੀਜਾ ਉਦਾਹਰਨ ਦਿੱਤਾ, ਕਹਿਣ ਲੱਗੇ ਜਿਉਂ ਆਕਾਸ਼ ਘੜੂਵਲੋ ਜਲ ਤ੍ਰਿਸ਼ਨਾ ਭਰਿਆ ਮ੍ਰਿਗ ਤ੍ਰਿਸ਼ਨਾ ਭਰਿਆ। ਤੀਜਾ ਉਦਾਹਰਨ ਦਿੱਤਾ ਪਰਮਾਤਮਾ ਦਾ ਭਗਤ ਨਾਮਦੇਵ ਜੀ ਨੇ, ਕਹਿਣ ਲੱਗੇ ਉਹਦਾ ਸਵਰੂਪ ਇਸ ਤਰ੍ਹਾਂ ਦਾ ਜਿਹਨੂੰ ਦਿਸ ਵੀ ਪੈਂਦਾ ਹੈ ਤੇ ਉਹ ਘੜੇ ਦੇ ਪਾਣੀ ਵਰਗਾ ਖਿਆਲ ਕਰਨਾ, ਸ਼ਬਦ ਬਹੁਤ ਮਹਿੰਗੇ ਨੇ। ਜਿਉਂ ਆਕਾਸ਼ ਹੈ ਘੜੀ ਅਲੋ, ਉਦਾਹਰਨ ਦਿੱਤੀ ਜਿਵੇਂ ਖੁੱਲੇ ਆਕਾਸ਼ ਵਿੱਚ ਤੁਸੀਂ ਘੜਾ ਰੱਖ ਦਿਓ, ਉਹਦੇ ਵਿੱਚ ਪਾਣੀ ਪਾ ਦਿਓ ਔਰ ਇਹਨੂੰ ਰੱਖ ਕੇ ਦੇਖਣਾ, ਖੁੱਲੇ ਆਕਾਸ਼ ਵਿੱਚ ਘੜਾ ਰੱਖਣਾ ਔਰ ਉੱਪਰ ਚੰਦਰਮਾ ਚੜਿਆ, ਰਾਤ ਨੂੰ ਚੰਦਰਮਾ ਦੀ ਤਸਵੀਰ ਪੈਗੀ ਪਾਣੀ ਦੇ ਵਿੱਚ, ਇੰਜ ਲੱਗੇਗਾ ਤਾਰੇ ਚੰਦਰਮਾ ਸਭ ਕੁਝ ਇਸ ਘੜੇ ਦੇ ਵਿੱਚ ਹੈ, ਸਾਹਮਣੇ ਦਿਸ ਰਿਹਾ, ਤਸਵੀਰ ਹੈ ਉਹਦੀ, ਸਰੀਰਾਂ ਵਿੱਚ ਕਿਵੇਂ ਮੌਜੂਦ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਬਈ ਜੇ ਸਾਰਿਆਂ ਸਰੀਰਾਂ ਵਿੱਚ, ਪਾਪੀਆਂ ਵਿੱਚ ਵੀ, ਪੁੰਨੀਆਂ ਵਿੱਚ ਵੀ, ਅਪਰਾਧੀਆਂ ਵਿੱਚ ਵੀ ਮੌਜੂਦ ਹੈ, ਤੇ ਜਦੋਂ ਪਾਪੀ ਬੰਦਾ ਪਾਪ ਕਰਦਾ ਰੱਬ ਫਿਰ ਵੀ ਉੱਥੇ ਰਹਿੰਦਾ ਹੈ। ਸਤਿਗੁਰੂ ਨੇ ਇਸ ਭੇਦ ਨੂੰ ਖੋਲਿਆ। ਉਹ ਕਹਿੰਦੇ ਨੇ ਚੰਦਰਮਾ ਆਕਾਸ਼ ਵਿੱਚ ਹੈ, ਥੱਲੇ ਇੱਕ ਘੜਾ ਜ਼ਮੀਨ ਤੇ ਰੱਖੋ, ਚੰਦਰਮਾ ਦਾ ਰੂਪ ਵਿੱਚ ਆ ਜਾਏਗਾ ਉਹਦੇ, ਪਰ ਜਦੋਂ ਤੁਸੀਂ ਉਸ ਘੜੇ ਨੂੰ ਤੋੜਦੇ ਹੋ ਪਾਣੀ ਖਿਲਰ ਜਾਂਦਾ ਹੈ, ਉਹ ਪਾਣੀ ਵਾਲਾ ਚੰਦਰਮਾ ਟੁੱਟ ਜਾਂਦਾ ਪਰ ਉੱਪਰ ਵਾਲਾ ਨਹੀਂ ਟੁੱਟਦਾ, ਉਸੇ ਤਰ੍ਹਾਂ ਕਾਇਮ ਰਹਿੰਦਾ ਹੈ, ਉਹ ਬਣਿਆ ਰਹਿੰਦਾ। ਸਰੀਰਾਂ ਦੇ ਵਿੱਚ ਜਿਹੜੀ ਉਹਦੀ ਜੋਤ ਹੈ, ਸਰੀਰ ਦਾ ਕੋਈ ਅਸਰ ਉਹਦੇ ਤੇ ਨਹੀਂ ਪੈਂਦਾ, ਕਿਉਂਕਿ ਉਹ ਕੇਵਲ ਪਰਛਾਵੇਂ ਵਰਗੀ ਹੈ। ਜਿਵੇਂ ਚੰਦਰਮਾ ਦਾ ਪਰਛਾਵਾਂ ਪੈ ਰਿਹਾ, ਤੁਸੀਂ ਪਾਣੀ ਨੂੰ ਹਿਲਾਓ, ਪਾਣੀ ਹਿੱਲੇਗਾ, ਚੰਦਰਮਾ ਹਿੱਲਣ ਲੱਗ ਪਏਗਾ, ਆਕਾਸ਼ ਵੀ ਹਿੱਲੇਗਾ, ਪਰ ਉਸੇ ਵੇਲੇ ਇੱਕ ਪਾਸੇ ਚੰਦਰਮਾ ਹਿੱਲ ਰਿਹਾ ਪਾਣੀ ਵਿੱਚ, ਨਜ਼ਰ ਚੁੱਕ ਕੇ ਆਕਾਸ਼ ਵਾਲੇ ਚੰਦਰਮਾ ਵੱਲ ਵੇਖੋ, ਉਹ ਨਹੀਂ ਹਿੱਲਦਾ, ਉਹ ਸਥਿਰ ਹੈ, ਖੜਾ ਹੋਇਆ ਹੈ। ਹਰ ਇੱਕ ਸਰੀਰ ਦੇ ਵਿੱਚ ਮੌਜੂਦ ਤਾਂ ਹੈ, ਪਰ ਸਰੀਰ ਹਿੱਲੇ ਉਹਦੇ ਤੇ ਕੋਈ ਅਸਰ ਨਹੀਂ, ਉਹਦੇ ਸਰੀਰ ਵਾਲੀ ਜੋਤ ਹਿੱਲਦੀ ਹੈ ਥੋੜੀ। ਸਰੀਰ ਪਾਪ ਕਰੇ, ਉਸ ਜੋਤ ਤੇ ਕੋਈ ਅਸਰ ਨਹੀਂ ਉਹਦਾ, ਉਹ ਨਿਰਮਲ ਹੈ ਸਦਾ। ਸਰੀਰ ਧਾਰੀ ਝੂਠ ਬੋਲੇ, ਪਾਪ ਕਰੇ, ਨਿੰਦਿਆ ਕਰੇ, ਈਰਖਾ ਕਰੇ, ਜੋ ਮਰਜ਼ੀ ਕਰੀ ਜਾਏ, ਉਸ ਅੰਦਰਲੀ ਜੋਤ ਤੇ ਉਹਦਾ ਕੋਈ ਅਕਸ਼ ਨਹੀਂ ਪੈਂਦਾ। ਤੇ ਜਦੋਂ ਸਰੀਰ ਟੁੱਟਦਾ ਹੈ, ਖਤਮ ਹੋ ਜਾਂਦਾ ਹੈ, ਉਹਦੀ ਜੋਤ ਵਿੱਚੋਂ ਅਲੋਪ ਹੋ ਜਾਂਦੀ। ਇਸ ਕਰਕੇ ਜਦੋਂ ਪਾਪ ਵੱਧ ਜਾਂਦਾ ਜ਼ਿੰਦਗੀ ਦੇ ਵਿੱਚ, ਮਨ ਨਹੀਂ ਟਿਕਦਾ, ਤਾਂ ਹੀ ਕਹਿੰਦੇ ਨੇ ਜਿੱਦਣ ਮਨ ਟਿਕ ਗਿਆ, ਲੋਕ ਕਹਿੰਦੇ ਮਨ ਨਹੀਂ ਟਿਕਦਾ ਕੋਈ ਤਰੀਕਾ ਦੱਸੋ, ਤੇ ਮਨ ਜਿੱਦਣ ਟਿਕ ਗਿਆ ਸਾਰਾ ਕੰਮ ਹੀ ਹੋ ਗਿਆ, ਕਿਉਂਕਿ ਪਾਣੀ ਜਿੱਦਣ ਟਿਕ ਗਿਆ ਚੰਦਰਮਾ ਦਿਸ ਪਿਆ ਵਿੱਚੋਂ। ਮਨ ਟਿਕਣਾ ਅਖੀਰ ਤੇ ਹੈ, ਆਰੰਭ ਵਿੱਚ ਨਹੀਂ, ਖਿਆਲ ਰੱਖਣਾ। ਮਨ ਦਾ ਟਿਕਾਵ ਅੰਤ ਤੇ ਹੈ, ਜਾਂ ਇਉਂ ਕਹਿ ਲਓ ਵੀ ਮਨ ਟਿਕਦਾ ਨਹੀਂ, ਮਨ ਉਹਦੇ ਵਰਗਾ ਹੋ ਜਾਂਦਾ, ਲੀਨ ਹੋ ਜਾਂਦਾ ਉਹਦੇ ਵਿੱਚ। ਤੇ ਜਿੱਦਣ ਮਨ ਟਿਕਿਆ, ਜਿੱਦਣ ਪਾਣੀ ਟਿਕ ਗਿਆ ਘੜੇ ਦਾ, ਹਿੱਲਿਆ ਨਹੀਂ, ਤਾਂ ਉਦਣ ਚੰਦਰਮਾ ਪੂਰਾ ਵਿੱਚ ਦਿਸਣ ਲੱਗ ਪਿਆ। ਜਿੱਦਣ ਮਨ ਟਿਕ ਜਾਂਦਾ ਹੈ, ਮਨ ਰੂਪੀ ਘੜਾ ਖੜਾ ਹੋ ਜਾਂਦਾ ਹੈ, ਤਾਂ ਉਸ ਦਿਨ ਉਹ ਮਨ ਦੇ ਵਿੱਚੋਂ ਹੀ ਉਹਦੇ ਦੀਦਾਰ ਹੁੰਦੇ ਨੇ, ਬਾਹਰੋਂ ਨਹੀਂ। ਤਾਂ ਹੀ ਸਤਿਗੁਰੂ ਨੇ ਕਿਹਾ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਇਹ ਦੋ ਗੱਲਾਂ ਨੇ, ਕੁੰਭ ਦੇ ਅਰਥ ਨੇ ਘੜਾ, ਜਲ ਦੇ ਅਰਥ ਨੇ ਪਾਣੀ, ਇਹਨਾਂ ਦੋਵਾਂ ਦਾ ਬੜਾ ਸੰਬੰਧ ਹੈ। ਕੁੰਭੇ ਬੱਧਾ ਜਲ ਰਹੇ, ਕੁੰਭ ਸਰੀਰ, ਇਹਦੇ ਵਿੱਚ ਜਿਹੜਾ ਪਾਣੀ ਹੈ, ਜੇ ਤੇ ਉਹ ਟਿਕਿਆ ਰਹੇ ਘੜੇ ਦੇ ਵਿੱਚ, ਫਿਰ ਤੇ ਉਹਦੇ ਵਿੱਚੋਂ ਆਕਾਸ਼ ਦਿਸਦਾ। ਜਲ ਬਿਨ ਕੁੰਭ ਨਾ ਹੋਏ, ਤੇ ਕਹਿੰਦੇ ਘੜੇ ਤੋਂ ਬਿਨਾਂ ਪਾਣੀ ਨਹੀਂ ਟਿਕਦਾ। ਜੇ ਘੜਾ ਹਿੱਲਦਾ, ਘੜਾ ਹਿੱਲੇ ਤਾਂ ਪਾਣੀ ਵੀ ਹਿੱਲੇਗਾ ਨਾਲ। ਇਸ ਕਰਕੇ ਜੇ ਸਰੀਰ ਮਰਿਆਦਾ ਵਿੱਚ ਨਹੀਂ, ਮਨ ਵੀ ਮਰਿਆਦਾ ਵਿੱਚ ਨਹੀਂ ਆ ਸਕਦਾ। ਘੜਾ ਹਿੱਲੀ ਜਾਂਦਾ, ਪਾਣੀ ਕਿਵੇਂ ਖੜਾ ਹੋਵੇਗਾ? ਅਸੀਂ ਕਹਿੰਦੇ ਹਾਂ ਘੜੇ ਨਾਲ ਜੋ ਮਰਜ਼ੀ ਕਰੋ, ਸਰੀਰ ਨਾਲ ਜੋ ਮਰਜ਼ੀ ਕਰੋ, ਮਨ ਤੇ ਵੱਖਰੀ ਦਸ਼ਾ। ਬਹੁਤੇ ਲੋਕਾਂ ਨੇ ਇਹ ਵੀ ਗੱਲ ਕਹੀ, ਉਹ ਕਹਿੰਦੇ ਨਾਮ, ਪਰਮਾਤਮਾ, ਧਰਮ ਜਿਹੜਾ ਉਹ ਤੇ ਬੰਦੇ ਦੇ ਮਨ ਨਾਲ ਸੰਬੰਧਿਤ ਹੈ, ਸਰੀਰ ਨਾਲ ਥੋੜੀ ਹੈ। ਇਹ ਇਸ ਤਰ੍ਹਾਂ ਦਾ ਅਗਿਆਨ ਹੈ, ਜਿਵੇਂ ਕੋਈ ਬੰਦਾ ਕਵੇ ਕਿ ਸਾਹਮਣੇ ਘੜਾ ਪਿਆ ਹੈ ਤੇ ਪਾਣੀ ਵਿੱਚ ਪਿਆ, ਉਹ ਕਹਿੰਦਾ ਪਾਣੀ ਦਾ ਸੰਬੰਧ ਘੜੇ ਨਾਲ ਥੋੜੀ ਹੈ, ਇਹ ਉਹਦੀ ਮੂਰਖਤਾ ਹੈ। ਯਾਦ ਰੱਖਣਾ ਜੇ ਘੜੇ ਵਿੱਚ ਤੇੜ ਆ ਗਈ ਪਾਣੀ ਤੇ ਅਸਰ ਪਏਗਾ, ਪਾਣੀ ਨੇ ਚੋ ਜਾਣਾ, ਘੱਟ ਜਾਣਾ ਹੈ। ਜਿਵੇਂ ਦਾ ਘੜਾ ਹੈ, ਜੇ ਉਹ ਗਲਤ ਮਿੱਟੀ ਦਾ, ਤੁਸੀਂ ਸੁਣਿਆ ਹੋਵੇਗਾ ਇੱਕ ਇਲਾਜ ਵੀ ਨੇ ਕਿ ਤਾਂਬੇ ਦੇ ਬਰਤਨ ਵਿੱਚ ਪਾਣੀ ਰੱਖ ਕੇ ਪੀਓ, ਕੀ ਕਾਰਨ ਹੈ? ਪਾਣੀ ਤੇ ਵੱਖਰਾ, ਤਾਂਬੇ ਦੇ ਭਾਂਡੇ ਵਿੱਚ ਕਿਉਂ? ਕਿਉਂਕਿ ਪਾਣੀ ਜਿਹੜਾ ਵਿੱਚ ਹੈ ਉਹ ਬਰਤਨ ਦੀ ਤਸਵੀਰ ਨੂੰ ਆਪਣੇ ਵਿੱਚ ਖਿੱਚਦਾ ਹੈ, ਇਸ ਕਰਕੇ ਕਿਹਾ ਜਾਂਦਾ ਹੈ। ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਸਰੀਰ ਦੀ ਕੀ ਲੋੜ, ਜੋ ਮਰਜ਼ੀ ਖਾਓ, ਜੋ ਮਰਜ਼ੀ ਵੇਖੋ, ਧਰਮ ਤੇ ਵੱਖਰਾ ਹੈ ਨਾ ਮਨ ਦਾ ਵਿਸ਼ਾ, ਨਹੀਂ ਇਸ ਤਰ੍ਹਾਂ ਨਹੀਂ ਹੈ। ਜਿਵੇਂ ਇੱਕ ਭਾਂਡੇ ਦਾ ਅਸਰ ਵਿੱਚ ਪਏ ਹੋਏ ਪਾਣੀ ਤੇ ਹੁੰਦਾ ਹੈ, ਇਸ ਤਰ੍ਹਾਂ ਇੱਕ ਸਰੀਰ ਦੇ ਜੀਵਨ ਦਾ ਅਸਰ ਉਹਦੇ ਮਨ ਤੇ ਪੈਂਦਾ ਹੈ। ਇਸ ਕਰਕੇ ਧਰਮ ਦੀ ਯਾਤਰਾ ਜਿਹੜੀ ਹੈ ਸਰੀਰ ਦੇ ਕੰਟਰੋਲ ਤੋਂ ਸ਼ੁਰੂ ਹੁੰਦੀ ਹੈ, ਪਹਿਲਾਂ ਸਰੀਰ ਨੂੰ ਮਰਿਆਦਾ ਵਿੱਚ ਲਿਆਉਣਾ ਪੈਂਦਾ, ਉਹਦੇ ਤੋਂ ਬਾਅਦ ਮਨ ਦੀ ਗੱਲ ਹੈ। ਕੋਈ ਇਸ ਤਰ੍ਹਾਂ ਦਾ ਧਰਮ ਦੁਨੀਆਂ ਵਿੱਚ ਤੁਹਾਨੂੰ ਕਾਮਯਾਬ ਨਹੀਂ ਕਰੇਗਾ ਜਿਹੜਾ ਸਰੀਰ ਦੇ ਬੇਤਰਤੀਬ ਭੋਗਾਂ ਤੇ ਪਾਬੰਦੀ ਨਹੀਂ ਲਾਉਂਦਾ ਵੀ ਜੋ ਮਰਜ਼ੀ ਕਰੋ, ਗਿਣਤੀ ਵੱਧ ਜਾਏਗੀ। ਹਾਂ, ਜੇ ਕਿਸੇ ਦੀ ਇਹ ਮਨਸ਼ਾ ਹੈ ਕਿ ਮੇਰੇ ਡੇਰੇ ਤੇ ਭੀੜ ਇੰਨੀ ਹੋਵੇ ਕਿ ਬੰਦੇ ਨੂੰ ਬੰਦਾ ਨਾ ਲੱਭੇ, ਫਿਰ ਤਾਂ ਹੋ ਸਕਦਾ, ਕਹੋ ਉਹਨਾਂ ਨੂੰ ਮਰਜ਼ੀ ਕਰੋ ਆਪਣੀ, ਇੱਥੇ ਆਓ ਜ਼ਰੂਰ, ਫਿਰ ਤੇ ਹੋ ਸਕਦੀ ਭੀੜ ਵੀ ਉੱਥੇ ਬੱਚੇ ਰੋਂਦੇ ਫਿਰਨ, ਮਾਂ ਗੁਆਚ ਗਈ, ਮਾਂ ਰੋਂਦੀ ਫਿਰੇ, ਬੱਚੇ ਗੁਆਚ ਗਏ, ਇੰਨੀ ਭੀੜ ਸੀ, ਅਸੀਂ ਕਿਹਾ ਜੀ ਬਹੁਤ ਚੱਲ ਗਿਆ ਕੰਮ, ਪਰ ਕੀ ਪਤਾ ਚੱਲਿਆ ਕਿ ਨਹੀਂ। ਉਹ ਭੀੜ ਕਿਉਂ ਵੱਧ ਗਈ? ਉਹ ਤਾਂ ਵੱਧ ਗਈ ਵੀ ਆਓ ਜਿਵੇਂ ਦੇ ਹੈ ਉਹ ਸਾਰੇ, ਸਾਰਿਆਂ ਨੂੰ ਕਹਿ ਦਿੱਤਾ ਤੁਸੀਂ ਬੜੇ ਮਹਾਨ ਹੋ, ਬੜੇ ਵੱਡੇ ਹੋ, ਸੁਧਾਰ ਦੀ ਗੱਲ ਨਹੀਂ ਹੈ। ਤਾਂ ਜਿੰਨਾ ਚਿਰ ਘੜਾ ਸ਼ੁੱਧ ਨਹੀਂ ਉਨਾ ਚਿਰ ਪਾਣੀ ਸ਼ੁੱਧ ਨਹੀਂ। ਕਦੀ ਮੈਲੇ ਘੜੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਸੂਈ ਰਾਗ ਵਿੱਚ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵੋ। ਪਾਣੀ ਮੈਲਾ ਹੈ, ਘੜਾ ਮੈਲਾ ਹੈ ਤੇ ਦੁੱਧ ਕਿਵੇਂ ਸਾਫ਼ ਹੋਵੇਗਾ? ਇੱਕ ਸੱਜਣ ਦੁੱਧ ਦਾ ਕੰਮ ਕਰਦਾ ਸੀ, ਗੁੱਜਰ ਸੀ, ਭਗਤ ਰਵਿਦਾਸ ਜੀ ਦੀ ਦੁਕਾਨ ਦੇ ਸਾਹਮਣੇ ਉਹਨੇ ਹਰ ਰੋਜ਼ ਲੰਘਣਾ ਤੇ ਭਗਤ ਜੀ ਦੇ ਕੋਲ ਕੋਈ ਨਾ ਕੋਈ ਆਇਆ ਰਹਿੰਦਾ ਸੀ ਰੱਬ ਦੇ ਪਿਆਰ ਵਾਲਾ। ਕਦੀ ਕਦੀ ਇਹ ਵੀ ਖਾਲੀ ਹੁੰਦਾ, ਘੜਾ ਇਹਨੇ ਸਿਰ ਤੇ ਚੁੱਕਿਆ ਹੁੰਦਾ ਦੁੱਧ ਵਾਲਾ, ਵੇਚਣ ਜਾਂਦਾ ਸੀ ਕਿਤੇ ਜਾਂ ਦੂਜੇ ਪਿੰਡ ਲੈ ਕੇ ਜਾਂਦਾ ਸੀ। ਤਾਂ ਇਹਨੇ ਜਦੋਂ ਕੋਲ ਬੈਠ ਜਾਣਾ, ਗੱਲਾਂ ਸੁਣਨੀਆਂ, ਇਸ ਤਰ੍ਹਾਂ ਸਹਿਜੇ ਸਹਿਜੇ ਸੰਗਤ ਦਾ ਪ੍ਰਭਾਵ ਪਿਆ, ਸੰਗਤ ਵਿੱਚੋਂ ਪਤਾ ਲੱਗਦਾ। ਕਈਆਂ ਨੂੰ ਤੇ ਇਹ ਵੀ ਨਹੀਂ ਪਤਾ ਵੀ ਇੱਥੇ ਹੁੰਦਾ ਕੀ ਹੈ ਪਿਆ, ਜਿੰਨਾ ਚਿਰ ਬੈਠੇ ਨਾ ਨੂੰ ਇੱਥੇ ਬਹੁਤੇ ਲੋਕ ਆਉਣਗੇ ਨਾ ਮੱਥਾ ਟੇਕਣ, ਉਹ ਕਹਿੰਦੇ ਪਤਾ ਨਹੀਂ ਉੱਥੇ ਕੀ ਹੈ। ਕੁਝ ਲੋਕ, ਇੱਕ ਆਦਮੀ ਬੋਲ ਰਿਹਾ ਸੀ, ਦੂਜੇ ਸੁਣ ਰਹੇ ਸਨ, ਪਤਾ ਨਹੀਂ ਕੀ ਹੋ ਰਿਹਾ। ਜਿੰਨਾ ਚਿਰ ਬਹਿੰਦਾ ਨਹੀਂ ਉਹਨਾਂ ਚਿਰ ਪਤਾ ਨਹੀਂ ਲੱਗਦਾ, ਸੰਗਤ ਨਹੀਂ ਹੁੰਦੀ। ਇਹ ਦੁੱਧ ਵਾਲਾ ਸੱਜਣ ਇੱਕ ਦਿਨ ਖੜਾ ਹੋ ਗਿਆ, ਨੇ ਵੇਖਿਆ ਵੀ ਇੱਕ ਬੰਦਾ ਭਗਤ ਜੀ ਤੋਂ ਮੰਗ ਰਿਹਾ ਵੀ ਮੇਰੇ ਅੰਦਰ ਨਾਮ ਟਿਕ ਜਾ, ਦਾਤ ਦਿਓ, ਬਖਸ਼ਿਸ਼ ਕਰੋ। ਇਹਦੇ ਅੰਦਰ ਸ਼ੌਂਕ ਜਾਗ ਪਿਆ, ਇਹਨੇ ਕਿਹਾ ਮੈਨੂੰ ਵੀ ਬਖਸ਼ਿਸ਼ ਕਰੋ, ਰੱਬ ਦੀ ਯਾਦ ਅੰਦਰ ਵਸ ਜਾਏ, ਕਿਰਪਾ ਕਰ ਦਿਓ। ਭਗਤ ਜੀ ਨੇ ਉਹਦੇ ਅੰਦਰ ਨੂੰ, ਉਹਦੇ ਜੀਵਨ ਨੂੰ, ਉਹਦੇ ਸਰੀਰ ਵੱਲ ਝਾਤੀ ਪਾਈ ਵੀ ਅਜੇ ਇਹ ਗੱਲ ਹੈ ਨਹੀਂ ਜਿਹੜੀ ਮੰਗ ਰਿਹਾ, ਅਜੇ ਉਹਦੇ ਵਾਸਤੇ ਤਿਆਰ ਨਹੀਂ ਹੈ, ਉਹਦੇ ਵਾਸਤੇ ਭਾਂਡਾ ਅਜੇ ਬਣਿਆ ਨਹੀਂ। ਉਹਨਾਂ ਨੇ ਵੈਸੇ ਕਹਿ ਦਿੱਤਾ ਚੱਲ ਤੂੰ ਰੱਬ ਨੂੰ ਜਪਿਆ ਕਰ, ਚੇਤੇ ਕਰਿਆ ਕਰ, ਜਾਪ ਕਰਿਆ ਕਰ, ਸੇਵਾ ਕਰਿਆ ਕਰ। ਫਿਰ ਆ ਗਿਆ ਇੱਕ ਦਿਨ, ਜਿੱਦ ਪੈ ਗਿਆ, ਕਹਿੰਦਾ ਜੀ ਅੱਜ ਹੀ ਬਖਸ਼ਿਸ਼ ਕਰੋ ਮੇਰੇ ਤੇ। ਤੇ ਭਗਤ ਜੀ ਦੇ ਸਾਹਮਣੇ ਜੁੱਤੀਆਂ ਗੰਢਣ ਵਾਲਾ ਜਿਹੜਾ ਭਾਂਡਾ ਹੈ ਜਿਹਦੇ ਵਿੱਚ ਪਾਣੀ ਸੀ, ਜੁੱਤੀਆਂ ਵਾਲਾ ਮੈਲਾ, ਉਹ ਪਾਣੀ ਡੋਲਿਆ ਤੇ ਸਾਹਮਣੇ ਰੱਖ ਦਿੱਤਾ, ਕਹਿਣ ਲੱਗੇ ਇਹਦੇ ਵਿੱਚ ਦੁੱਧ ਪਾ ਇਸ ਭਾਂਡੇ ਵਿੱਚ। ਉਹ ਕਹਿੰਦਾ ਜੀ ਦੁੱਧ ਪਵਾਉਣਾ ਹੈ ਤੇ ਮੈਂ ਭਾਂਡਾ ਹੋਰ ਲੈ ਆਉਣਾ ਉਹਦੇ ਵਿੱਚ ਪਾ ਦਿਆਂਗਾ, ਇਹ ਖਰਾਬ ਕਿਉਂ ਕਰਦੇ ਹੋ ਦੁੱਧ ਸਾਰਾ, ਇਹ ਤਾਂ ਗੰਦਾ ਪਾਣੀ ਹੈ, ਜੁੱਤੀਆਂ ਦਾ ਮਿੱਟੀ ਲੱਗੀ ਹੋਈ ਹੈ, ਕਬਾੜ ਹੈ, ਇਹਦੇ ਵਿੱਚ ਇੰਨਾ ਕੀਮਤੀ ਪਦਾਰਥ ਕਿਉਂ ਖਰਾਬ ਕਰਦੇ ਹੋ, ਮੈਂ ਤੁਹਾਨੂੰ ਹੋਰ ਭਾਂਡਾ ਲਿਆ ਕੇ ਦੇ ਦੇਣਾ। ਭਗਤ ਜੀ ਨੇ ਫਿਰ ਉਹਦੇ ਸਵਾਲ ਦਾ ਜਵਾਬ ਦਿੱਤਾ, ਕਹਿਣ ਲੱਗੇ ਤੇ ਦੁੱਧ ਹੈ ਇਹ ਪਾ ਦੇਗਾ ਤੇ ਹੋਰ ਕੱਲ ਨੂੰ ਮੱਝਾਂ ਨੇ ਦੇ ਦੇਣਾ। ਜਿਹੜੀ ਚੀਜ਼ ਤੂੰ ਕਹਿੰਦਾ ਨਾ ਮੇਰੇ ਮਨ ਵਿੱਚ ਵਸ ਜਾ ਸੱਜਣਾ, ਉਹ ਤੇ ਇਸ ਦੁੱਧ ਤੋਂ ਵੀ ਬੜੀ ਕੀਮਤੀ ਹੈ। ਤੂੰ ਕਹਿੰਦਾ ਅੱਜ ਮੇਰੇ ਮਨ ਵਿੱਚ ਵਸੇ, ਕਿਵੇਂ ਹੋ ਸਕਦਾ? ਕੋਈ ਤਰੀਕਾ ਨਹੀਂ। ਇਹ ਗੱਲ ਠੀਕ ਹੈ ਵੀ ਜਿਉਂ ਜਿਉਂ ਨਾਮ ਜਪੇਗਾ ਤੇਰਾ ਭਾਂਡਾ ਸ਼ੁੱਧ ਹੋਵੇਗਾ, ਤੇ ਜਿੱਦਣ ਭਾਂਡਾ ਸ਼ੁੱਧ ਹੋ ਗਿਆ ਉਦਣ ਫਿਰ ਇਹ ਦਾਤ ਆਪਣੇ ਆਪ ਵਿੱਚ ਹੀ ਟਿਕ ਜਾਏਗੀ। ਨਾਮ ਸਫਾਈ ਵੀ ਆਪ ਕਰਦਾ ਹੈ ਤੇ ਨਾਮ ਵਿੱਚ ਟਿਕਦਾ ਵੀ ਆਪ ਹੈ, ਉਹਦੇ ਵਿੱਚ ਇਹ ਵਿਸ਼ੇਸ਼ਤਾ ਹੈ। ਇਸ ਕਰਕੇ ਭਾਂਡੇ ਦਾ ਅਸਰ ਦੁੱਧ ਤੇ ਜ਼ਰੂਰ ਪੈਂਦਾ। ਇਹ ਨਹੀਂ ਵੀ ਭਾਂਡਾ ਜਿਵੇਂ ਦਾ ਮਰਜ਼ੀ ਦੁੱਧ ਵਿੱਚ ਪਵਿੱਤਰ ਹੋ ਜਾਏਗਾ। ਧਰਮ ਦਾ ਗਿਆਨ, ਧਰਮ ਦੀ ਸਾਧਨਾ ਉਦਣ ਹੀ ਕੰਮ ਦੇਏਗੀ ਜਿੱਦਣ ਉਹਨੂੰ ਜਪਣ ਵਾਲਾ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਚਾਹੁੰਦਾ ਹੈ, ਇਹ ਖਿਆਲ ਰੱਖ ਲੈਣਾ, ਨਹੀਂ ਤੇ ਸਾਰੀ ਉਮਰ ਨਹੀਂ ਬਦਲੇਗਾ। ਇਹ ਬੜਾ ਵੱਡਾ ਸਵਾਲ ਹੈ। ਗੁਰੂ ਉਹਨਾਂ ਚਿਰ ਕੁਝ ਨਹੀਂ ਸਵਾਰੇਗਾ ਕਿਸੇ ਦਾ ਜਿੰਨਾ ਚਿਰ ਗੁਰੂ ਦੀ ਸਿੱਖਿਆ ਲੈਣ ਵਾਲਾ ਚਾਹੁੰਦਾ ਨਹੀਂ ਕਿ ਮੈਂ ਬਦਲ ਜਾਵਾਂ। ਉਹਦੀ ਚਾਹਤ ਹੀ ਨਹੀਂ, ਪੱਥਰ ਵਰਗਾ ਨਹੀਂ ਕੰਮ ਕਰਦੀ ਸਿੱਖਿਆ। ਗੁਰੂ ਕੋਲ ਸਾਰੀਆਂ ਸ਼ਕਤੀਆਂ ਨੇ, ਬੜਾ ਕੁਝ ਕਰ ਸਕਦਾ ਹੈ, ਪਰ ਜਿਸ ਬੰਦੇ ਨੂੰ ਉਹ ਬਦਲਣਾ ਚਾਹੁੰਦਾ ਹੈ, ਜੇ ਉਹ ਆਦਮੀ ਆਪ ਨਹੀਂ ਸਹਿਮਤ, ਸਿਗਨਲ ਨਹੀਂ ਦਿੰਦਾ ਅੱਗੋਂ, ਚਾਹੁੰਦਾ ਨਹੀਂ ਕਿ ਮੈਂ ਬਦਲ ਜਾਵਾਂ, ਗੁਰੂ ਦੀ ਤਾਕਤ ਕਿੱਧਰੋਂ, ਕਨੈਕਸ਼ਨ ਕਿਵੇਂ ਬਣੇਗਾ, ਸੰਬੰਧ ਹੀ ਨਹੀਂ ਬਣਦਾ, ਇਸ ਕਰਕੇ ਕੰਮ ਨਹੀਂ ਕਰਦੀ। ਤਾਂ ਭਾਂਡੇ ਦੀ ਜਿਹੜੀ ਗੱਲ ਹੈ, ਬੇਨਤੀ ਸਾਂਝੀ ਕਰ ਰਿਹਾ ਸੀ ਕਿ ਉਹਨਾਂ ਚਿਰ ਪਾਣੀ ਤੇ ਚੰਦਰਮਾ ਦੀ ਗੱਲ ਭਗਤ ਜੀ ਨੇ ਉਦਾਹਰਣ ਦਿੱਤੀ, ਜਿਉਂ ਆਕਾਸ਼ ਹੈ ਘੜੂ ਵੱਲੋਂ ਮ੍ਰਿਗ ਤ੍ਰਿਸ਼ਨਾ ਭਰਿਆ। ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਮ੍ਰਿਗ ਦੀ ਇੱਕ ਤ੍ਰਿਸ਼ਨਾ ਹੁੰਦੀ ਹੈ, ਉਹਨੂੰ ਪਿਆਸ ਲੱਗਦੀ ਹੈ ਤੇ ਉਹ ਜਦੋਂ ਰੇਗਿਸਤਾਨ ਵਿੱਚ ਤੁਰਦਾ ਰੇਤ ਵਿੱਚ, ਉਹ ਰੇਤ ਉਹਨੂੰ ਦੂਰੋਂ ਪਾਣੀ ਦਿਸਦੀ, ਥੋੜੀ ਜਿਹੀ ਦੂਰ ਪਾਣੀ। ਇਹ ਤੁਸੀਂ ਵੇਖੋਗੇ ਜਿਵੇਂ ਵੱਡੀਆਂ ਸੜਕਾਂ ਬੜੀਆਂ ਸਾਫ਼ ਹੋਣ, ਕਈ ਵਾਰੀ ਗੱਡੀ ਚਲਾਉਂਦਿਆਂ ਸਾਹਮਣੇ ਜਦੋਂ ਧੁੱਪ ਪੈਂਦੀ ਇਉਂ ਲੱਗਦਾ ਜਿਵੇਂ ਪਾਣੀ ਆ ਗਿਆ ਸੜਕ ਤੇ, ਪਾਣੀ ਦਾ ਭੁਲੇਖਾ ਬਿਲਕੁਲ ਸਾਫ਼ ਪੈਂਦਾ ਹੈ। ਪਰ ਜਿਉਂ ਜਿਉਂ ਤੁਸੀਂ ਅੱਗੇ ਵਧੋਗੇ, ਪਾਣੀ ਤਾਂ ਉੱਥੇ ਹੈ ਨਹੀਂ ਸੀ, ਉਹ ਨਜ਼ਰ ਦਾ ਭੁਲੇਖਾ ਹੈ। ਧੁੱਪ ਤੇ ਸੜਕ ਦੇ ਸੰਗਮ ਨਾਲ ਇੱਕ ਦ੍ਰਿਸ਼ਟੀ ਬਣੀ। ਜਿਉਂ ਜਿਉਂ ਆਦਮੀ ਅੱਗੇ ਜਾਏਗਾ ਉਹ ਪਾਣੀ ਵੀ ਦੂਰ ਚਲਾ ਜਾਂਦਾ ਹੈ, ਹੱਥਾਂ ਵਿੱਚ ਨਹੀਂ ਆਉਂਦਾ। ਸਤਿਗੁਰੂ ਨੇ ਕਿਹਾ ਵੀ ਪਰਮੇਸ਼ਰ ਜਿਨ੍ਹਾਂ ਨੂੰ ਦਿਸਿਆ ਵੀ ਹੈ, ਫੜਿਆ ਨਹੀਂ ਗਿਆ, ਸਿਰਫ ਦਿਸਿਆ, ਸਿਰਫ ਉਹਨਾਂ ਨੇ ਮਾਣਿਆ। ਕੁਝ ਚੀਜ਼ਾਂ ਫੜੀਆਂ ਨਹੀਂ ਜਾਂਦੀਆਂ, ਮਾਣੀਆਂ ਜਾਂਦੀਆਂ ਨੇ। ਆਦਮੀ ਨੀਂਦ ਵਿੱਚ ਜਾਂਦਾ ਹੈ, ਨੀਂਦ ਫੜੀ ਥੋੜੀ ਜਾਂਦੀ ਹੈ, ਆਉਂਦੀ ਹੈ, ਸਿਰਫ ਮਾਣਿਆ ਜਾਂਦਾ ਉਹਨੂੰ, ਆਦਮੀ ਮਾਣ ਲੈਂਦਾ ਹੈ, ਪਰ ਨੀਂਦ ਕਦੀ ਨਹੀਂ ਫੜੀ ਗਈ। ਜਿਨ੍ਹਾਂ ਨੇ ਫੜਨ ਦਾ ਯਤਨ ਕੀਤਾ ਉਹਨਾਂ ਨੂੰ ਆਉਂਦੀ ਹੈ ਨਹੀਂ। ਇਹ ਬਹੁਤ ਵੱਡਾ ਤਰੀਕਾ ਹੈ। ਜਿਨ੍ਹਾਂ ਨੇ ਨੀਂਦ ਵਾਸਤੇ ਜ਼ੋਰ ਲਾਇਆ ਉਹਨਾਂ ਨੂੰ ਨੀਂਦ ਨਹੀਂ ਆਈ। ਇਸ ਲਈ ਕਹਿੰਦੇ ਨੇ ਯਤਨ ਵੀ ਕਰ, ਪਰ ਇੰਨਾ ਵੀ ਨਾ ਕਰੀ ਵੀ ਹੋਵੇ ਕੁਝ ਨਾ। ਬਹੁਤਿਆਂ ਬੰਦਿਆਂ ਦੇ ਜੀਵਨ ਵਿੱਚ ਤਾਂ ਹੀ ਕੁਝ ਨਹੀਂ ਹੁੰਦਾ, ਉਹ ਯਤਨ ਬਹੁਤਾ ਹੀ ਕਰ ਲੈਂਦੇ ਨੇ, ਉਹ ਗੁਰੂ ਨੂੰ ਯਤਨ ਕਰਨ ਹੀ ਨਹੀਂ ਦਿੰਦੇ, ਉਹ ਕਹਿੰਦੇ ਆਪ ਹੀ ਕਰ ਲੈਣਾ ਸਾਰਾ ਕੁਝ। ਤਾਂ ਇਹ ਮਾਰਗ ਤਾਂ ਹੀ ਗੁਰੂ ਤੋਂ ਬਿਨਾਂ ਸਿਰੇ ਨਹੀਂ ਚੜਦਾ, ਵੀ ਕਿੰਨਾ ਕੁ ਤੂੰ ਯਤਨ ਕਰਨਾ ਤੇ ਕਿੱਥੇ ਜਾ ਕੇ ਤੂੰ ਯਤਨ ਬੰਦ ਕਰ ਦੇਣਾ। ਸਮਝ ਨਹੀਂ ਆਉਂਦੀ ਸੰਗਤ ਤੋਂ ਬਿਨਾਂ। ਜੇ ਤੁਸੀਂ ਕਹੋ ਵੀ ਅਸੀਂ 5-4 ਦਿਨ ਆਏ ਤੇ ਮਨ ਨੇ ਟਿਕਿਆ, ਤਾਂ ਇਹਨਾਂ 2 ਦਿਨਾਂ ਵਿੱਚ ਦੱਸ ਦਿਓ ਸਾਰੇ ਜੀਵਨ ਦੇ ਸਵਾਲ ਹੱਲ ਹੋ ਜਾਣ, ਅਸੀਂ ਚਲੇ ਜਾਈਏ ਦੇਸ਼ ਵਿਦੇਸ਼, ਆਪਣਾ ਕਰੀਏ ਕਾਰੋਬਾਰ, ਮੈਂ ਸਮਝਦਾ ਵਾਂ ਨਹੀਂ ਹੋਵੇਗਾ। ਜਿੰਨਾ ਚਿਰ ਸਰੀਰਕ ਤੌਰ ਤੇ ਤੁਸੀਂ ਸੰਗਤ ਨਾ ਕੀਤੀ, ਇਹ ਸਰੀਰਾਂ ਦੀ ਗੱਲ ਹੈ, ਇੱਕ ਸਰੀਰ ਵਿੱਚੋਂ ਦੂਜੇ ਵਿੱਚ ਪਾਸ ਹੁੰਦਾ ਹੈ ਧਰਮ, ਸਮਝਿਆ ਨਹੀਂ ਜਾਂਦਾ, ਖਿਆਲ ਰੱਖਣਾ। ਇਹ ਸਮਝਣਾ ਤੇ ਬਹਾਨਾ ਹੈ ਸਿਰਫ ਕਿ ਮਨ ਤਿਆਰ ਹੋਵੇ। ਇੱਥੇ ਕੀਰਤਨ ਕਥਾ ਦੇ ਨਾਲ ਬਹੁਤਾ ਨਹੀਂ ਹੁੰਦਾ, ਜਿੰਨਾ ਬੈਠਣ ਨਾਲ ਹੁੰਦਾ ਧਿਆਨ ਦੇਣਾ। ਇੱਥੇ ਬੈਠਿਆਂ ਸਰੀਰਾਂ ਦੀ ਅਵਸਥਾ ਬਣਦੀ ਹੈ, ਉਹ ਅਵਸਥਾ ਇੱਕ ਸਰੀਰ ਦੀ ਬਣ ਕੇ ਦਸਾਂ ਤੇ ਪ੍ਰਭਾਵ ਪਾਏਗੀ, ਉਹ ਪੀ ਲੈਣਗੇ, ਉਸ ਨੂੰ ਖਿੱਚ ਲੈਣਗੇ। ਇਸ ਕਰਕੇ ਸਮਝਣਾ ਕਾਫੀ ਨਹੀਂ। ਲੋਕ ਕਹਿੰਦੇ ਨੇ ਹੁਣ ਤੇ ਗੁਰਦੁਆਰੇ ਜਾਣ ਦੀ ਲੋੜ ਹੀ ਨਹੀਂ, ਇੰਨੀ ਤੇ ਕਥਾ ਘਰ ਵਿੱਚ ਟੀਵੀ ਤੇ ਨੈਟ ਤੇ ਪਈ ਹੋਈ, ਉਹ ਠੀਕ ਹੈ, ਉਥੋਂ ਕੁਝ ਸਹਾਰਾ ਮਿਲ ਸਕਦਾ, ਗੱਲਾਂ ਸਮਝੀਆਂ ਜਾ ਸਕਦੀਆਂ ਨੇ, ਜਾਂ ਕਿਸੇ ਕਿਸੇ ਨੂੰ ਉੱਥੇ ਵਾਪਰ ਜਾਏਗਾ। ਪਰ ਇੱਕ ਗੱਲ ਖਿਆਲ ਰੱਖਣਾ, ਜ਼ਿਆਦਾਤਰ ਵਾਪਰੇਗਾ ਸੰਗਤ ਵਿੱਚ, ਸਰੀਰਾਂ ਦੇ ਵਿੱਚ, ਜਾਂ ਕੁਝ ਸਰੀਰ ਐਸੇ ਨੇ ਜਿਨ੍ਹਾਂ ਨੇ ਪਹਿਲਾਂ ਸੰਗਤ ਬਹੁਤ ਕਰ ਲਈ ਏ, ਉਹਨਾਂ ਨੂੰ ਸਿੱਧਾ ਵੀ ਹੋ ਜਾਂਦਾ ਹੈ। ਇਸ ਲਈ ਕੁਝ ਮਿਥਿਆ ਨਹੀਂ ਜਾ ਸਕਦਾ। ਸਤਿਗੁਰੂ ਨੇ ਬਚਨ ਕੀਤੇ, ਤੀਸਰਾ ਉਦਾਹਰਨ, ਮੈਂ ਚਾਰ ਉਦਾਹਰਨਾਂ ਦਿੱਤੀਆਂ ਸਨ, ਜਿਹੜਾ ਸਰੂਪ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਦਿਸਦਾ ਨਹੀਂ, ਉਹਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਕਿ ਸੁਗੰਧੀ ਵਰਗਾ ਹੈ, ਸਾਰਿਆਂ ਦੇ ਵਿੱਚ ਹੈ, ਦਿਸਦਾ ਨਹੀਂ, ਫੜਿਆ ਨਹੀਂ ਜਾ ਸਕਦਾ। ਜਿਵੇਂ ਪੰਛੀ ਆਕਾਸ਼ ਵਿੱਚ ਉੱਡਦਾ, ਉਹਦੇ ਪੈਰ ਨਹੀਂ ਲੱਗਦੇ, ਇਸ ਤਰ੍ਹਾਂ ਦਾ ਹੈ ਉਹਦਾ ਆਉਣਾ। ਜਿਵੇਂ ਮੱਛੀ ਪਾਣੀ ਵਿੱਚ ਤੁਰਦੀ ਏ ਤੇ ਜਿੱਥੋਂ ਲੰਘਦੀ ਉੱਥੇ ਰਾਹ ਨਹੀਂ ਬਣਦਾ, ਜਿਸ ਤਰ੍ਹਾਂ ਘੜੇ ਦੇ ਅੰਦਰ ਚੰਦਰਮਾ ਦਾ ਪਰਛਾਵਾਂ ਪੈਂਦਾ ਹੈ, ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਹੱਬ ਸਮਾਣੀ, ਹੱਬ ਦੇ ਅਰਥ ਨੇ ਸਾਰਿਆਂ ਵਿੱਚ ਜੋਤ, ਉਹਦੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ, ਜਿਹੜਾ ਨਿਰਗੁਣ ਨਾ ਦਿਸਣ ਵਾਲਾ ਹੈ। ਹੱਬ ਸਮਾਣੀ ਜੋਤ ਜਿਉਂ ਜਲ ਘਟਾਊ, ਘਟਾਊ ਦੇ ਅਰਥ ਨੇ ਘੱਟ, ਘੱਟ ਦੇ ਅਰਥ ਨੇ ਘੜਾ। ਜਿਵੇਂ ਪਾਣੀ ਦੇ ਘੜੇ ਵਿੱਚ ਚੰਦਰਮਾ ਦੀ ਤਸਵੀਰ ਆਉਂਦੀ ਏ, ਇਸ ਤਰ੍ਹਾਂ ਉਸ ਨਾ ਦਿਸਣ ਵਾਲੇ ਰੱਬ ਦੀ ਤਸਵੀਰ ਬੰਦੇ ਦੇ ਜੀਵਨ ਵਿੱਚ ਹੈ, ਪਰ ਇਸ ਤਰ੍ਹਾਂ ਦੀ ਉਹਨੂੰ ਫੜਿਆ ਨਹੀਂ ਜਾ ਸਕਦਾ। ਮੈਂ ਕੁਝ ਹਿੱਸਾ ਅਰਥ ਕਰਦਿਆਂ, ਭਾਵੇਂ ਕਿ ਸੁਛੰਦ ਦੇ ਤਿੰਨ ਵਿਸ਼ੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਲਗੀਧਰ ਪਾਤਸ਼ਾਹ ਇਹ ਬਾਣੀ ਰਚਨ ਤੋਂ ਪਹਿਲਾਂ ਇੱਕ ਨੂੰ ਚੇਤੇ ਕਰ ਰਹੇ ਨੇ, ਇੱਕ ਅੱਗੇ ਅਰਦਾਸ ਕਰ ਰਹੇ ਨੇ, ਇੱਕ ਅੱਗੇ ਬੇਨਤੀ ਕਰ ਰਹੇ ਨੇ, ਔਰ ਇਹ ਖਬਰ ਦੇ ਰਹੇ ਨੇ ਕਿ ਅੱਗੇ ਜਿਹੜੀ ਬਾਣੀ ਰਚੀ ਜਾ ਰਹੀ ਏ ਉਹਦੇ ਵਿੱਚ ਭਾਵੇਂ ਉਦਾਹਰਨਾਂ ਕਿਸੇ ਦੀਆਂ ਆ ਜਾਣ, ਉਹਦਾ ਪ੍ਰਯੋਜਨ ਸਿਰਫ ਇੱਕ ਨਾਲ ਜੁੜਨਾ ਹੈ, ਦੁਬਧਾ ਨਹੀਂ ਇਹਦੇ ਵਿੱਚ। ਇੱਕ ਓਅੰਕਾਰ, ਉਹ ਸਰੂਪ, ਉਹ ਸ਼ਕਤੀ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ, ਉਹਨੂੰ ਓਅੰਕਾਰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਦਮਨ ਕਰਨ ਵਾਲਾ। ਸਤਿਗੁਰ ਪ੍ਰਸਾਦ, ਮੈਂ ਆਪਣੇ ਸਤਿਗੁਰੂ ਦੇ ਕਿਰਪਾ ਦੀ ਮੰਗ ਕਰਨਾ। ਸਤਿਗੁਰੂ ਪਹਿਲੇ ਗੁਰੂਆਂ ਅੱਗੇ ਅਰਦਾਸ ਕਰਦੇ ਨੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ, ਔਰ ਸ਼ਬਦ ਸਵਰੂਪ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਕਲਗੀਧਰ ਪਾਤਸ਼ਾਹ ਕਹਿੰਦੇ ਉਹਦੀ ਪ੍ਰਸਾਦ, ਪ੍ਰਸਾਦ ਦੇ ਅਰਥ ਨੇ ਕਿਰਪਾ, ਇਹਨੂੰ ਪ੍ਰਸ਼ਾਦ ਨਹੀਂ ਪੜਨਾ ਕਦੇ ਵੀ। ਪ੍ਰਸ਼ਾਦ ਦੇ ਅਰਥ ਹੁੰਦੇ ਨੇ ਖਾਣ ਵਾਲਾ ਪ੍ਰਸ਼ਾਦ, ਪ੍ਰਸ਼ਾਦਾ, ਪ੍ਰਸਾਦ ਸੱਸੇ ਨਾਲ ਹੈ, ਉਹਦੀ ਕਿਰਪਾ ਦੇ ਨਾਲ ਇਹ ਬਾਣੀ ਉਚਾਰਨ ਕਰ ਰਿਹਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਫਤਿਹ ਦੇ ਅਰਥ ਨੇ ਜੈਕਾਰ, ਫਤਿਹ ਹੋਣੀ, ਜੈਕਾਰ ਹੋ ਜਾਣੀ। ਸ੍ਰੀ ਵਾਹਿਗੁਰੂ, ਸ੍ਰੀ ਜਿਹੜਾ ਮਾਇਆ ਦਾ ਪਤੀ ਹੈ, ਵਾਹਿਗੁਰੂ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਿਹੜਾ ਸਰੀਰ ਤੋਂ, ਮਨ ਤੋਂ ਤੇ ਬਾਣੀ ਤੋਂ ਪਾਰ ਹੈ, ਇਹਦੇ ਵਿੱਚ ਨਹੀਂ ਆਉਂਦਾ, ਉਹਨੂੰ ਕਹੀਏ ਵਾਹਿਗੁਰੂ। ਉਹਦਾ ਇੱਕ ਸਵਰੂਪ ਹੈ, ਜਦੋਂ ਕਿਸੇ ਨੂੰ ਉਹਦਾ ਅਨੁਭਵ ਹੁੰਦਾ ਹੈ ਤਾਂ ਆਪ ਮੁਹਾਰੇ ਉਹਦੇ ਮੂੰਹ ਵਿੱਚੋਂ ਨਿਕਲਦਾ ਵਾਹ, ਇੱਕ ਹੌਕਾ ਜਿਹਾ ਲੈ ਕੇ। ਇਹ ਸ਼ਬਦ ਹਿਰਦੇ ਨਾਲ ਸੰਬੰਧਿਤ ਹੈ, ਵਾਹਿਗੁਰੂ ਮੰਤਰ ਜਿਹੜਾ ਹੈ ਹਿਰਦੇ ਵਿੱਚੋਂ ਨਿਕਲੀ ਹੋਈ ਧੁਨੀ ਹੈ, ਔਰ ਇਹਦੀ ਸਮਾਪਤੀ ਮਸਤਕ ਤੇ ਹੁੰਦੀ। ਖੈਰ ਵਿਸ਼ਾ ਕੁਝ ਜਪਣ ਨਾਲ ਸੰਬੰਧਿਤ ਹੈ, ਸਮਝਣ ਨਾਲ ਨਹੀਂ, ਨਹੀਂ ਤਾਂ ਆਦਮੀ ਇਹਦੀ ਗਲਤ ਵਰਤੋਂ ਕਰ ਸਕਦਾ ਹੈ। ਇਸ ਮੰਤਰ ਦੀ ਆਰੰਭਤਾ ਵਾਹਿਗੁਰੂ ਦੀ, ਹਾਹਾ ਸ਼ਬਦ ਹਿਰਦੇ ਨਾਲ ਸੰਬੰਧਿਤ ਹੈ, ਵਾਵਾ ਸ਼ਬਦ ਰਸਨਾ ਨਾਲ ਸੰਬੰਧਿਤ, ਰਸਨਾ ਤੋਂ ਹਿਰਦੇ ਤੱਕ ਤੇ ਹਿਰਦੇ ਤੋਂ ਕੰਠ ਤੱਕ, ਗੱਗਾ ਜਿਹੜਾ ਕੰਠ ਦਾ ਉਚਾਰਨ ਹੈ, ਰੂਹ ਸ਼ਬਦ ਜਿਹੜਾ ਮਸਤਕ ਨਾਲ ਸੰਬੰਧਿਤ ਹੈ, ਉੱਚਾ ਹੈ। ਇਹ ਚਾਰੇ ਅਵਸਥਾ ਨੇ ਇਸ। ਖੈਰ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਮਾਣ ਲਿਆ ਹੈ, ਜੇ ਸਿੱਧਾ ਤੁਸੀਂ ਪਹਿਲਾਂ ਸਮਝ ਲਿਆ ਤਾਂ ਫਿਰ ਇਸ ਤਰ੍ਹਾਂ ਕਰੋਗੇ, ਇਸ ਤਰ੍ਹਾਂ ਕੰਮ ਨਹੀਂ ਦਿੰਦਾ। ਤਾਂ ਉਹਦੀ ਜੈਕਾਰ ਹੈ ਜੋ ਮਨ ਬਾਣੀ ਤੋਂ ਪਰੇ ਹੈ। ਜਿਵੇਂ ਕੋਈ ਗਰਮੀ ਨਾਲ ਸਤਾਇਆ ਹੋਇਆ ਆਦਮੀ ਕਿਸੇ ਠੰਡੇ ਦਰਿਆ ਵਿੱਚ ਉਤਰਦਾ ਤਾਂ ਉਸ ਪਾਣੀ ਦੀ ਠੰਡਕ ਇੱਕਦਮ ਉਹਦੇ ਮੂੰਹ ਵਿੱਚੋਂ ਪੈਦਾ ਕਰਦੀ, ਵਾਹ ਬਹੁਤ ਆਨੰਦ ਆ ਗਿਆ। ਇਹ ਉਹ ਅਵਸਥਾ ਦਾ ਬਾਹਰ ਪ੍ਰਗਟਾਵਾ ਹੈ ਵਾਹਿਗੁਰੂ। ਇਹਨੂੰ ਜਪਣ ਨਾਲ ਉਹ ਅਵਸਥਾ ਪੈਦਾ ਹੋ ਸਕਦੀ। ਫਿਰ ਅੱਗੇ ਬਚਨ ਕੀਤੇ ਜਾਪ, ਜਾਪ ਦਾ ਅਰਥ ਹੈ ਜਪਣ ਵਾਲੀ ਬਾਣੀ। ਇਹ ਬਾਣੀ ਅੰਮ੍ਰਿਤ ਛਕਣ ਵੇਲੇ ਪੰਜ ਬਾਣੀਆਂ ਵਿੱਚੋਂ ਦੂਜੇ ਨੰਬਰ ਤੇ ਆਉਂਦੀ ਹੈ, ਔਰ ਇਹ ਬਾਣੀ ਗੁਰਸਿੱਖ ਦੇ ਨਿਤਨੇਮ ਵਿੱਚ ਹਰ ਰੋਜ਼ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਵਿੱਚ ਵੀ ਦੂਸਰੇ ਨੰਬਰ ਤੇ ਹੈ। ਇਹਦਾ ਜਾਪ ਕਰਨ ਦੀ ਹਦਾਇਤ ਹੈ। ਸ੍ਰੀ ਮੁੱਖ ਪਾਤਸ਼ਾਹੀ, ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਦਸਵੀਂ ਪਾਤਸ਼ਾਹੀ, ਜਿਵੇਂ ਆਪਾਂ ਕਹਿੰਦੇ ਹਾਂ ਮਹੱਲਾ ਪਹਿਲਾ, ਮਹੱਲਾ ਦੂਜਾ, ਇਸ ਤਰ੍ਹਾਂ ਇਹਨੂੰ ਪਾਤਸ਼ਾਹੀ ਦਸ ਨਹੀਂ ਪੜ੍ਹਨਾ। ਇੱਥੇ ਭਾਵੇਂ ਦਸ ਲਿਖਿਆ ਹੋਇਆ ਅੰਕਾਂ ਦਾ, ਪਰ ਇਹਦਾ ਉਚਾਰਨ ਹੈ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਦਸਵੀਂ ਪਾਤਸ਼ਾਹੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਛਪੈ ਛੰਦ। ਇਹ ਸਾਰੀ ਬਾਣੀ ਛੰਦਾਂ ਵਿੱਚ ਹੈ, ਛੰਦਾਂ ਦੀ ਆਪਣੀ ਚਾਲ ਹੈ। ਕੋਈ ਭੁਜੰਗ ਪ੍ਰਿਆਤ ਛੰਦ ਹੈ, ਕੋਈ ਚਾਚਰੀ ਛੰਦ ਹੈ, ਇਹ ਛਪੈ ਛੰਦ ਹੈ। ਪਹਿਲਾ ਛੰਦ ਇੱਥੋਂ ਸ਼ੁਰੂ ਹੁੰਦਾ ਹੈ। ਛਪੈ ਦਾ ਅਰਥ ਹੈ ਛੇ ਛੰਦਾਂ ਵਾਲਾ ਛੰਦ, ਛੇ ਦੀ ਗਿਣਤੀ, ਛਪੈ ਛੰਦ। ਛਪੈ ਛੰਦ ਤਵ ਪ੍ਰਸਾਦ, ਇਹਦੇ ਫਿਲਾਸਫੀ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੇ ਅਰਥ ਨੇ। ਛਪੈ ਜਿਹੜਾ ਮਨੁੱਖ ਪਿਆਰ ਨਾਲ ਇਸ ਨੂੰ ਪੜ੍ਹਦਾ, ਉਹਦੇ ਵਿੱਚ ਪ੍ਰਗਟ ਹੋਣ ਦੀ ਬਜਾਏ ਛੁਪਣ ਦੀ ਬਿਰਤੀ ਵੱਧ ਜਾਂਦੀ ਹੈ। ਉਹ ਆਪਣੇ ਹੰਕਾਰ ਨੂੰ ਪ੍ਰਗਟ ਨਹੀਂ ਕਰਦਾ, ਛਪੈ ਆਪਣੇ ਆਪ ਨੂੰ ਛੁਪਾ ਕੇ ਰੱਖਣਾ ਚਾਹੁੰਦਾ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਛੁਪਦਾ ਨਹੀਂ, ਪਰ ਉਹ ਪ੍ਰਗਟ ਨਹੀਂ ਕਰਨਾ ਚਾਹੁੰਦਾ। ਇਹ ਵੱਖਰੀ ਗੱਲ ਹੈ, ਇਹ ਰੱਬ ਦਾ ਨਿਯਮ ਹੈ। ਜਿਹੜੇ ਲੋਕ ਪ੍ਰਗਟ ਹੋਣਾ ਚਾਹੁੰਦੇ ਨੇ, ਰੱਬ ਉਹਨਾਂ ਨੂੰ ਪ੍ਰਗਟ ਨਹੀਂ ਹੋਣ ਦਿੰਦਾ। ਜਿਹੜੇ ਲੁਕਣਾ ਚਾਹੁੰਦੇ ਉਹਨਾਂ ਨੂੰ ਖਿੱਚ ਕੇ ਬਾਹਰ ਲਿਆਉਂਦਾ ਵੀ ਬਾਹਰ ਚੱਲ, ਤੂੰ ਲੁਕਣਾ ਨਹੀਂ, ਇਹ ਉਹਦੀ ਮਰਿਆਦਾ ਹੈ। ਛਪੈ ਛੰਦ, ਇਹ ਉਹ ਛੰਦ ਨੇ ਅੱਗੇ ਜੋ ਆਉਣਗੇ, ਜੋ ਬੰਦੇ ਨੂੰ ਛੁਪਣ ਦੀ ਪ੍ਰੇਰਣਾ ਦਿੰਦੇ ਨੇ। ਛੁਪਣ ਦਾ ਅਰਥ ਲੀਨ ਹੋਣ ਵੱਲ ਲੈ ਕੇ ਜਾਣਗੇ ਇਹ ਛੰਦ, ਜਿਹੜੇ ਨੇ ਡੋਬਣਗੇ ਤੁਹਾਡੇ ਹੰਕਾਰ ਨੂੰ ਉਸ ਇੱਕ ਵਿੱਚ। ਇਹ ਛੰਦ ਜਿਨ੍ਹਾਂ ਨੇ ਧਿਆਨ ਨਾਲ ਸੁਣੇ, ਉਹਨਾਂ ਦੀ ਨਿੰਦਿਆ ਈਰਖਾ ਨੂੰ ਲੀਨ ਕਰ ਦੇਣਗੇ, ਨਾਮ ਵਿੱਚ ਖਤਮ ਕਰ ਦੇਣਗੇ, ਛੁਪਾ ਦੇਣਗੇ, ਖਾਤਮਾ ਹੋ ਜਾਏਗਾ। ਜਾਂ ਜਿਹੜੇ ਛੰਦ ਇਹ ਪਿਆਰ ਨਾਲ ਸੁਣਨਗੇ, ਉਹਨਾਂ ਦੇ ਅਵਗਣਾਂ ਨੂੰ ਪਰਮਾਤਮਾ ਛੁਪਾ ਦੇਗਾ, ਪਰਦਾ ਪਾ ਦੇਗਾ ਉਹਨਾਂ ਦੀ ਜ਼ਿੰਦਗੀ ਤੇ, ਉਹਨਾਂ ਦੀ ਇੱਜ਼ਤ ਰਹਿ ਜਾਏਗੀ। ਇਸ ਬਾਣੀ ਵਿੱਚ ਬੜੀਆਂ ਬਰਕਤਾਂ ਨੇ, ਬਹੁਤ ਮਹਾਨਤਾਵਾਂ ਨੇ। ਤਉ ਪ੍ਰਸਾਦ, ਤੇਰੀ ਕਿਰਪਾ ਨਾਲ ਜੋ ਮੈਂ ਅੱਗੇ ਉਚਾਰਨ ਕਰਾਂਗਾ, ਇਹ ਸਭ ਤੇਰੀ ਕਿਰਪਾ ਨਾਲ, ਇਹ ਸਭ ਤੇਰੀ ਕਿਰਪਾ ਨਾਲ, ਮੇਰੀ ਕਿਰਪਾ ਨਾਲ ਨਹੀਂ ਹੈ, ਸਭ ਤੇਰੀ ਕਿਰਪਾ ਨਾਲ ਜੋ ਕੁਝ ਕਵਾਂਗਾ। ਚੱਕਰ ਚਿਹਨ ਅਰ ਬਰਨ, ਚੱਕਰ ਕਹਿੰਦੇ ਨੇ ਵੈਸੇ ਹੱਥ ਦੀਆਂ ਤਲੀਆਂ ਦੇ ਉੱਤੇ ਪਏ ਹੋਏ ਜਿਹੜੀਆਂ ਲੇਕਾਂ ਨੇ ਉਹਨਾਂ ਨੂੰ ਚੱਕਰ ਕਹਿੰਦੇ। ਪਰਮਾਤਮਾ ਚੱਕਰਾਂ ਦੇ ਅਧੀਨ ਨਹੀਂ, ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹ ਹੱਥਾਂ ਦੀਆਂ ਲਕੀਰਾਂ ਦੇ ਅਧੀਨ ਨਹੀਂ, ਉਹ ਕਿਸਮਤ ਦਾ ਬੱਝਿਆ ਹੋਇਆ ਨਹੀਂ ਹੈ, ਜ਼ਰੂਰੀ ਨਹੀਂ ਉਹਦੀ ਕਿਸਮਤ ਕੀ ਹੈ। ਗੁਰੂ ਦਾ ਮਤਲਬ ਹੀ ਇਹ ਹੈ, ਜਿਹੜਾ ਲਕੀਰਾਂ ਬਦਲ ਸਕਦਾ ਹੈ ਤੇ ਬਦਲਦੀਆਂ ਵੇਖੀਆਂ ਨੇ। ਮੈਂ ਪਿੱਛੇ ਇੱਕ ਸੱਜਣ ਨੂੰ ਵੇਖਿਆ ਜਿਹਦੇ ਹੱਥਾਂ ਵਿੱਚ ਬਹੁਤ ਸਾਰੇ ਕਾਂਟੇ ਸਨ, ਬੜਾ ਪਰੇਸ਼ਾਨ, ਬੜਾ ਪਰੇਸ਼ਾਨ। ਕਿਸੇ ਨੇ ਹੋਰ ਕਹਿ ਦਿੱਤਾ ਵੀ ਤੇਰੀ ਕਿਸਮਤ ਬੜੀ ਮਾੜੀ, ਸਾਰਾ ਦਿਨ ਸਿਰ ਸੁੱਟ ਕੇ ਪਿਆ ਰਿਹਾ, ਡਿੱਗਾ ਰਿਹਾ। ਉਹਨੇ ਅੰਮ੍ਰਿਤ ਪਾਨ ਕੀਤਾ ਹੈ, ਅੰਮ੍ਰਿਤ ਛਕਣ ਤੋਂ 8 ਦਿਨ ਬਾਅਦ, ਕਿਉਂਕਿ ਉਹਦਾ ਧਿਆਨ ਰਹਿੰਦਾ ਸੀ ਬਿਲਕੀਰਾਂ ਤੇ, ਕਾਂਟੇ ਵੱਜੇ ਹੋਏ ਨੇ ਹੱਥਾਂ ਤੇ, ਅੰਮ੍ਰਿਤ ਪਾਨ ਕਰਨ ਤੋਂ 8 ਦਿਨ ਬਾਅਦ, ਕਿਉਂਕਿ ਉਹਨੇ ਵੇਖਿਆ ਧਿਆਨ ਨਾਲ, ਉਹਦਾ ਧਿਆਨ ਹੀ ਹੱਥਾਂ ਵਿੱਚ ਰਹਿੰਦਾ ਸੀ, ਕਿਸੇ ਡਰਾ ਦਿੱਤਾ ਵੀ ਕਿਸਮਤ ਬੜੀ ਖਰਾਬ, ਉਹ ਸਾਰੀਆਂ ਲਕੀਰਾਂ ਮਿਟ ਗਈਆਂ ਨੇ 8 ਦਿਨਾਂ ਵਿੱਚ, ਉਹ ਸਾਰੇ ਕਾਂਟੇ ਸਮਾਪਤ ਹੋ ਗਏ। ਹੋਰ ਇਹਦੇ ਤੋਂ ਵੱਧ ਪ੍ਰਤੱਖ ਕਰਾਮਾਤ ਕਿਹੜੀ ਹੈ? ਇਹਦੇ ਤੋਂ ਵੱਧ ਲੋਕ ਕਹਿੰਦੇ ਨੇ ਕਰਾਮਾਤ ਕੀ ਹੁੰਦੀ? ਹੋਰ ਕੀ ਹੁੰਦਾ ਕਰਾਮਾਤ? ਸਾਹਮਣੇ ਚੀਜ਼ ਬਣੀ ਹੋਈ ਹੈ, ਖਤਮ ਹੋ ਗਈ, ਤੋੜ ਕੇ ਰੱਖ ਦਿੱਤੀ, ਹੋਰ ਕਰਾਮਾਤ ਕਿਸ ਨੂੰ ਕਹਿੰਦੇ ਨੇ? ਤੇ ਜੇ ਇਹ ਵੀ ਕਰਾਮਾਤ ਧਰਮ ਵਿੱਚ ਨਹੀਂ, ਫਿਰ ਧਰਮ ਹੈ ਹੀ ਕੀ ਹੈ? ਕਿਸੇ ਸਕੂਲ ਦੀ ਇੱਕ ਵਿਦਿਆ ਬਣ ਜਾਂਦਾ, ਫਿਰ ਤੋੜਦਾ ਸਭ ਕੁਝ, ਬਦਲ ਸਕਦਾ। ਗੱਲ ਇਹ ਹੈ ਕਿ ਬੰਦਾ ਆਪਣੇ ਮਤ ਦੀ ਫੱਟੀ ਜਿਹੜੀ ਗੁਰੂ ਅੱਗੇ ਰੱਖਦੇ ਨੇ, ਉਹਨੇ ਫੜੀ ਹੋਈ ਹੈ, ਮੱਥੇ ਵਿੱਚ ਜਿਉਂਦਾ ਹੈ। ਇੱਕ ਗੱਲ ਯਾਦ ਰੱਖਣਾ, ਇੱਥੇ ਗੁਰਦੁਆਰੇ ਵਿੱਚ ਆ ਕੇ ਹੋਰ ਕਰਮ ਪਹਿਲਾਂ ਨਹੀਂ ਬੰਦਾ ਕਰਦਾ, ਜਦੋਂ ਅਸੀਂ ਆਵਾਂਗੇ ਨਾ, ਜਦੋਂ ਆਉਂਦੇ ਹਾਂ ਤੇ ਇੱਕ ਸ਼ਬਦ ਸਾਰੇ ਕਹਿੰਦੇ ਨੇ ਵੀ ਬਾਕੀ ਕੰਮ ਬਾਅਦ ਵਿੱਚ ਕਰਾਂਗੇ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਈ। ਕਿਉਂ? ਮੱਥਾ ਟੇਕਣ ਦਾ ਮਤਲਬ ਹੈ ਹੁਣ ਮੈਂ ਮੱਥੇ ਵਿੱਚ ਨਹੀਂ ਜਾਵਾਂਗਾ, ਮੈਂ ਸੋਚਣਾ ਨਹੀਂ, ਹੁਣ ਜੋ ਕੁਝ ਤੂੰ ਕਹਿਣਾ ਉਹ ਠੀਕ ਹੈ। ਤੇ ਜੇ ਤੇ ਮੱਥਾ ਟੇਕ ਦਿੱਤਾ ਤੇ ਮਤ ਛੱਡ ਕੇ ਇੱਥੇ ਬੈਠੇ, ਮਤ ਛੱਡ ਕੇ ਸੇਵਾ ਕੀਤੀ, ਫਿਰ ਤੇ ਗੱਲ ਆ ਜਾਏਗੀ ਸਮਝ। ਤੇ ਮੱਥਾ ਬੰਦੇ ਨੇ ਛੱਡਿਆ ਨਹੀਂ, ਮਤ ਛੱਡੀ ਨਹੀਂ, ਫਿਰ ਮੱਥਾ ਟੇਕਿਆ ਵੀ ਉਸ ਤਰ੍ਹਾਂ ਦਾ, ਨਾ ਟੇਕਿਆ ਵੀ, ਫਿਰ ਸਮਝ ਨਹੀਂ ਆਉਣੀ। ਇਸ ਕਰਕੇ ਚੱਕਰਾਂ ਤੋਂ ਬਾਹਰ ਹੈ, ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਉਹ ਇਸ ਤਰ੍ਹਾਂ ਦਾ ਹੈ, ਚੱਕਰਾਂ ਨੂੰ ਤੋੜ ਦਿੰਦਾ ਹੈ। ਉਹ ਕੋਈ 6 ਚੱਕਰਾਂ ਵਿੱਚ ਬੱਝਾ ਹੋਇਆ ਨਹੀਂ, ਉਹਦਾ 7ਵਾਂ ਚੱਕਰ ਹੈ। ਇਸ ਵਿਸ਼ੇ ਦੀ ਮੈਂ ਕੱਲ ਵਿਚਾਰ ਕਰਾਂਗਾ, ਕਿਉਂਕਿ ਅੱਜ ਸਿਰਫ ਇਹਦੀ ਸ਼ੁਰੂਆਤ ਸੀ, ਬਹੁਤੀਆਂ ਗੱਲਾਂ ਵਿੱਚ ਕਹਿਣੀਆਂ ਸਨ ਆਰੰਭ ਵਿੱਚ, ਇਸ ਬਾਣੀ ਦੀ ਆਰੰਭਤਾ ਕੱਲ ਨੂੰ। ਚੱਕਰ ਚਿਹਨ ਇਹ ਕੀ ਨੇ ਸਾਰੇ? ਸਾਰਿਆਂ ਦੇ ਇੱਕ ਇੱਕ ਅੱਖਰ ਦੀ ਤੁਹਾਡੇ ਨਾਲ ਸਾਂਝ ਕੀਤੀ ਜਾਏਗੀ। ਸਮਾਂ 7:30 ਵਜੇ ਤੋਂ ਲੈ ਕੇ 8:30 ਹੈ ਅੱਜ ਪਹਿਲੇ ਦਿਨ ਕਰਕੇ, ਕਿਉਂਕਿ ਸੰਗਤ ਨੂੰ ਬੇਨਤੀ ਹੈ ਆਪ ਜੀ ਸਮੇਂ ਤੇ ਬਿਲਕੁਲ ਆਰੰਭ ਵਿੱਚ ਆਇਆ ਕਰੋ। ਦੂਸਰੀ ਬੇਨਤੀ ਹੈ ਜਿਨ੍ਹਾਂ ਨੇ ਵਿੱਚੋਂ ਉੱਠਣਾ ਹੈ ਉਹ ਸ਼ੁਰੂ ਵਿੱਚ ਜਾਣ, ਕਿਉਂਕਿ ਵਿੱਚ ਉੱਠਣਾ ਠੀਕ ਨਹੀਂ। ਔਰ ਆਪਣੇ ਮੋਬਾਈਲ ਸੈੱਲ ਫੋਨ ਬੰਦ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ, ਔਰ ਜਿਹੜੀ ਸੰਗਤ, ਕਈ ਸੱਜਣਾਂ ਨੂੰ ਪਤਾ ਨਹੀਂ ਵੀ ਹੁਣ ਕਥਾ ਚੱਲੇਗੀ, ਜਿੰਨੇ ਦਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ